दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुरदिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड को मेरी है प्रणाम। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास दे विच प्रसंग चल रहा से कौलां दा प्रसंग इथों तक पहुंचा है कि कौलां ने अर्ज कीती सच्चे पातशाह मैनू पुत्र दी लोड़ है कृपा करके मेरी कामना नू पूरा करो मेरे मन दे विच तुहाडे चरणां दा भरोसा है। कल इथों तक कथा पहुंची से अज इथों अगे मैं प्रारंभ करदा। श्री हर गोविंद सुनत बखाना कहां मनोरथ तैं उर ठाना। जदों इस तरह दी कौलां ने अर्ज कीती ते सतगुरु हरगोबिंद सच्चे पातशाह जी ने अर्ज नूं सुन के आख्या कहिंदे ने कहां मनोरथ तैं उर ठाना। हे कौलां इह किस तरह दा मन दा मनोरथ तूं उठाया। नाशवंत जग मैं चह नामू क्यों ना संभार ते आगल तामू। सतगुरु हरगोबिंद सच्चे पातशाह जी कहिंदे ने कि सारी जिहड़ी दुनिया है इह नाश हो जाण वाली है और इस दुनिया दे विच तू चाहुंनी है कि तेरा नाम प्रगट रवे क्यों ना संभार ते आगल तामू। सतगुरु जी कहिंदे ने कि तू अगले परलोक दी संभाल क्यों नहीं करदे। सुमातवंत बड़ सिंह प्राणी जगत वासना जिनो मिटानी। सतगुरु जी कहिंदे ने कि श्रेष्ठ बुद्धि दे ओ मनुख हुंदे ने ओ प्राणी हुंदे ने जेड़े मानो के दुनिया दी झूठी वासना नू मिटा देंदे ने खत्म कर देंदे ने। क्या सुत बित ते सरै अगारी मरे नया मैं कबू निहारी। सतगुरु हरगोबिंद सच्चे पातशाह जी कौलां नू सिख्या दे रहे ने कहिंदे ने के पुत्र दे नाल या किसे संसारी पदार्थ दे नाल धन दे नाल कोई भी जिहड़ा कार्ज है ना ਉਹ ਅਗਲਾ ਨਹੀਂ ਸੌੜਦਾ। ਮਰੇ ਨਾ ਆ ਮੈਂ ਕਬੂ ਨਿਹਾਰੀ ਭਾਵ ਕੇ ਮਾਪੇ ਮਰ ਕੇ ਕਦੇ ਵੀ ਆਪਣੇ ਸੰਤਾਨ ਨੂੰ ਦੁਨੀਆਂ ਦੇ ਵਿਚ ਵੇਖਣ ਨਹੀਂ ਆਉਂਦੇ। ਹੰਤਾ ਮਮਤਾ ਮਿਥਿਆ ਤਾਰਤ ਜਗਤ ਪਦਾਰਥ ਹਿਤ ਭਾਵ ਹਾਰਤ। ਮਾਨੋ ਕੇ ਮਨੁੱਖ ਹੰਤਾ ਨੂੰ ਧਾਰਨ ਕਰਦੇ ਨੇ ममता नू तारण करदे ने ए मानो के दोवे झूठियां चीजां ने। जगत पदार्थ हित भव हारत मानो के जगत दे पदार्थां दे वास्ते मनुख मानो के अपने इस मनुखा जन्म नू हार जांदे ने। कहां पुत्र ते कारज सरै त्याग चलै एकल जब मरै। सतगुरु जी कहिंदे ने कौलां पुत्र प्राप्ति दे नाल ਕਿਹੜਾ ਕਾਰਜ ਸੌਰ ਜਾਏਗਾ। ਜਦੋਂ ਮਾਨੋ ਕਿ ਮਨੁੱਖ ਮਰ ਜਾਂਦਾ ਹੈ ਤੇ ਇਕੱਲੇ ਨੂੰ ਛੱਡ ਕੇ ਸਾਰੇ ਚਲੇ ਜਾਂਦੇ ਨੇ ਕੋਈ ਵੀ ਉਸ ਵੇਲੇ ਸਹਾਇਤਾ ਨਹੀਂ ਕਰਦਾ ਭਾਵੇਂ ਉਹ ਪੁੱਤਰ ਹੀ ਕਿਉਂ ਨਾ ਹੋਵੇ। हम संगत को लाभ ही है, जगत वासना होत नहीं है। सतगुरु हरगोबिंद सच्चे पातशाह जी कहंदे ने कि साडी संगत दा साडे मिलाप दा यही लाभ होना चाहिदा कि मनुख दियां जिहड़ियां जगत दियां वासनावां ने ना ओ खत्म हो जाण, ओ कदे ना उठण, यही साडे मिलाप दा लाभ होना चाहिदा। क्या तुच्छ वस्तु पर ललचाई, ये तो खेद मन धरियो जनाई। सतगुरु जी कहंदे ने बड़ी तुच्छ छोटी जी चीज दे उते तेरा मन ललचाईमान हो गया, इन्ना खेद मन दे नाल तू धारण करके सानू दिखाया। हम सो प्रेम ये तो तुम करियो, अब लो नहीं मोह पर हरियो। सतगुरु हरगोबिंद सच्चे पातशाह जी कहंदे ने हे कौला, मेरे नाल तू बहुत प्रेम कीता, इन्ना प्रेम कीता कि मन नूं जिहदी कोई हद नहीं है, पर कहंदे ने अब लो नहीं मोह पर हरियो, पर साडे नाल प्यार करके साडे नाल मिलाप करके भी मन नूं कि जिहड़ा मोह है ना ओहनूं तू नहीं विसारिया, ओहनूं दूर नहीं कीता। सुन कौला पुण गुर संग कहियो, आप यथारथ मम हित चाहियो। जदों सतगुरु हरगोबिंद सच्चे पातशाह जी ने इस तरह दे बचन कीते ते सुन के कौला ने फिर सतगुरां नूं आख्या, कहिंदी आप यथारथ मम हित चाहियो, सच्चे पातशाह तुसी ठीक बयान करदे हो, ਤੁਸੀਂ ਜੋ ਵੀ ਬਚਨ ਕਰਦੇ ਹੋ ਉਹ ਯਥਾਰਥ ਕਰਦੇ ਹੋ, ਉਹ ਸੱਚੇ ਕਰਦੇ ਹੋ, ਔਰ ਜਿਹੜੇ ਵੀ ਬਚਨ ਕਰਦੇ ਹੋ ਉਹ ਮੇਰੇ ਹਿੱਤ ਦੇ ਵਾਸਤੇ ਕਰਦੇ ਹੋ। ਤਉ ਸੁਣੋ ਮੈਂ ਗਮਨੀ ਮੰਦਿਰ, ਪੁੱਤਰ ਪਿਖੇ ਰਾਵਰ ਕੇ ਸੁੰਦਰ। ਕਹਿੰਦੀ ਹੈ ਤਾਂ ਵੀ ਮੇਰੀ ਵਿਥਿਆ ਨੂੰ ਸੁਣੋ ਕਿ ਕੱਲ ਮੈਂ ਤੁਹਾਡੇ ਘਰ ਦੇ ਵਿੱਚ ਗਈ ਸਾਂ, ਉੱਥੇ ਜਾ ਕੇ ਮਾਨੋ ਕੇ ਤੁਹਾਡੇ ਪੁੱਤਰਾਂ ਨੂੰ ਤੁਹਾਡੇ ਸਾਹਿਬਜ਼ਾਦਿਆਂ ਨੂੰ ਵੇਖਿਆ ਜਿਹੜੇ ਬਹੁਤ ਸੁੰਦਰ ਨੇ। ਜਿਨ ਜਿਨ ਤੇ ਸੁਤ ਜਨਮੇ ਅਹ ਤਿਨਕੇ ਨਾਮ ਜਗਤ ਮੈਂ ਰਹਿ। ਕਹਿੰਦੀ ਹੈ ਕਿ ਜਿਨ੍ਹਾਂ ਜਿਨ੍ਹਾਂ ਦੇ ਘਰ ਦੇ ਵਿੱਚ ਉਹ ਪੁੱਤਰ ਪੈਦਾ ਹੋਏ ਨੇ ਉਹਨਾਂ ਉਹਨਾਂ ਦਾ ਮਾਨੋ ਕੇ ਨਾਮ ਦੁਨੀਆਂ ਦੇ ਉੱਤੇ ਹਮੇਸ਼ਾ ਅਮਰ ਰਹੇਗਾ, ਪ੍ਰਗਟ ਰਹੇਗਾ। ਮਰੇ ਪਿਛਾਰੀ ਨਾਮ ਨ ਮੇਰੋ, ਕਿਮ ਕੋ ਲੇਹ ਨਹੀਂ ਕਿਛ ਹੇਰੋ। ਤੇ ਕਹਿੰਦੀ ਹੈ ਕਿ ਉਹ ਤੇ ਮਰ ਵੀ ਜਾਣਗੀਆਂ, ਮਗਰੋਂ ਉਹਨਾਂ ਦਾ ਨਾਮ ਉਹਨਾਂ ਦੇ ਪੁੱਤਰ ਲੈਂਦੇ ਰਹਿਣਗੇ, ਪਰ ਕਹਿੰਦੀ ਹੈ ਕਿ ਜਦੋਂ ਮੈਂ ਮਰ ਜਾਵਾਂਗੀ ਮੇਰੇ ਪਿੱਛੋਂ ਮੇਰਾ ਨਾਮ ਲੈਣ ਵਾਲਾ ਕੋਈ ਵੀ ਨਹੀਂ ਹੋਵੇਗਾ, ਕਿਉਂਕਿ ਮੇਰਾ ਹੈ ਹੀ ਕੋਈ ਨਹੀਂ। ਕਿਮ ਕੋ ਲੇਹ ਨਹੀਂ ਕਿਛ ਹੇਰੋ, ਕੌਣ ਕਿਵੇਂ ਲਵੇਗਾ, ਮੈਨੂੰ ਅੱਗੋਂ ਇਸ ਤਰ੍ਹਾਂ ਦਾ ਕੋਈ ਨਿਸ਼ਾਨ ਨਹੀਂ ਵਿਖਦਾ ਕਿ ਜਿਹੜਾ ਮੇਰਾ ਨਾਂ ਲੈ। ਤੁਮਰੇ ਤਨ ਸੋ ਜਿਮ ਤਨ ਸੰਗਤ, ਤਥਾ ਨਾਮ ਪੀ ਰਹੇ ਮੰਗਤ। ਕੌਲਾ ਕਹਿੰਦੀ ਹੈ ਕਿ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਤੁਹਾਡੇ ਤਨ ਦੇ ਨਾਲ ਮੇਰਾ ਤਨ ਨਾਮ ਵਾਲਾ ਹੁਣ ਹੈ, ਭਾਵ ਕਿ ਤੁਸੀਂ ਤਾਰਨ ਹਾਰ ਹੋ ਤੇ ਮੈਂ ਚੇਲੀ ਤਰਨ ਹਾਰ ਹਾਂ, ਇਸੇ ਤਰ੍ਹਾਂ ਮੇਰਾ ਨਾਮ ਅੱਗੇ ਨੂੰ ਵੀ ਰਹਿ ਜਾਵੇ, ਸੱਚੇ ਪਾਤਸ਼ਾਹ ਮੈਂ ਇਹੀ ਮੰਗ ਤੁਹਾਡੇ ਚਰਨਾਂ ਦੇ ਵਿੱਚੋਂ ਮੰਗਦੀ। ਰਾਵਰ ਨਾਮ ਅਟਲ ਜੁਗ ਚਾਰ, ਸਿਮਰ ਜਗ ਤੇ ਕਰੈ ਉਧਾਰ। ਹੇ ਸੱਚੇ ਪਾਤਸ਼ਾਹ ਤੁਹਾਡਾ ਜਿਹੜਾ ਨਾਮ ਹੈ ਉਹ ਮਾਨੋ ਕੇ ਚਾਰੇ ਯੁੱਗਾਂ ਦੇ ਵਿੱਚ ਅਟਲ ਰਹੇਗਾ, ਅਮਰ ਰਹੇਗਾ, ਜਿਹੜੇ ਵੀ ਤੁਹਾਨੂੰ ਯਾਦ ਕਰਦੇ ਰਹਿਣਗੇ ਉਹ ਮਾਨੋ ਕੇ ਤਰ ਜਾਣਗੇ, ਉਹਨਾਂ ਦਾ ਉਧਾਰ ਹੋਏਗਾ। ਤਿਮ ਮੇਰੋ ਪੀ ਰਾਖੋ ਨਾਮੂ, ਇਹੀ ਬਾਸ਼ਨਾ ਉਰ ਨਿਸ਼ ਕਾਮੂ। ਜਿਸ ਤਰ੍ਹਾਂ ਤੁਹਾਡਾ ਨਾਮ ਰਹਿੰਦੀ ਦੁਨੀਆਂ ਤੱਕ ਰਹੇਗਾ, ਇਸੇ ਤਰ੍ਹਾਂ ਸੱਚੇ ਪਾਤਸ਼ਾਹ ਮੇਰੇ ਨਾਮ ਨੂੰ ਵੀ ਐਸਾ ਪ੍ਰਗਟ ਕਰੋ ਤਾਂ ਕਿ ਮੇਰਾ ਵੀ ਨਾਮ ਮਾਨੋ ਕੇ ਹਮੇਸ਼ਾ ਦੇ ਵਾਸਤੇ ਅਮਰ ਹੋ ਜਾਵੇ। ਇਹੀ ਵਾਸ਼ਨਾ ਔਰ ਮੇਰੇ ਮਨ ਦੇ ਵਿੱਚ ਇਹੀ ਵਾਸਨਾ ਹੈ, ਇਹੀ ਲਾਲਸਾ ਹੈ, ਨਿਸ਼ਕਾਮੋ, ਭਾਵ ਕੇ ਹੋਰ ਕਾਮਨਾ ਤੋਂ ਮੈਂ ਨਿਸ਼ਕਾਮ ਹਾਂ। अपर मनोरथ उठत न को मन खहीन वासना हो। कौलां कहिंदी है सच्चे पातशाह होर कदे भी मेरे मन दे विच किसे भी प्रकार दा मनोरथ कदे नहीं उठिया, मन खहीन वासना हो। कहण तो पावे है कि मन खै ते वासना हीन हां, पाव के खोटी वासना मेरे मन दे विच रता भी नहीं है, पर पुत्र दी कामना मैं तां करदी हां कि मेरा दुनिया दे उत्ते निशान रह जावे, दुनिया मैनू याद करे। नाम सांग मैं नाम थिरामो इही कामना को अब पावो। सतगुरु जी तुहाडे नाम दे नाल मेरा नाम जुड़िया रवे, यही जिहड़ी कामना है ना मैं तुहाडे चरणा दे विचों पाउणी चाहुंनी। तीनों पत्नी को जिम नामू बिदते जगत विखे अबीरामू। तुहाडियां तिन्ना पत्नियां दा जिहड़ा नाम है तुहाडे नाल जुड़िया होया, इस करके मानो के रहिंदी दुनिया तक उन्हां दा नाम तुहाडे नाम दे नाल जुड़िया रहेगा, और जिस तरह तुहाडा जस प्रगट रहेगा इसे तरह उन्हां दा भी जस फैलिया रहेगा। तिम ही मनसा मेरी जानो पुरो कृपा कर प्रेम पछानो। हे सच्चे पातशाह इसे तरीके दे नाल मेरी मनसा नू मेरी इच्छा नू तुसी जानो, कृपा करके सच्चे पातशाह मेरे प्रेम नू पछाणो। सुन सत गुर कह दे और तीर यह सुखेन मिट है तब पीर। ग्रंथाकार भाई संतोख सिंह जी लिखदे ने कि जदों कौलां ने इस तरह दियां बेनतियां कीतियां ते सतगुरु हरगोबिंद सच्चे पातशाह जी ने धीरे ही दिता, कहिंदे ने यह सुखेन मिट है तब पीर। हे कौलां तेरे मन दा यही मनोरथ है कि तेरा ते मेरा नाम जुड़िया रवे, इस तों इलावा दुनिया दे विच तेरा नाम प्रगट रवे, तेरे मन दी यही भावना है। ते सतगुरु जी कहिंदे ने इह ते बहुत ही सौखा काम है, इह ते किसे होर तरीके दे नाल भी हो सकदा है। तिन तीनों ते तेरो नामू बड़ो बेदत कर है अबीरामू। सतगुरु जी कहिंदे ने कि नाम प्रगट करन दे वास्ते सिर्फ पुत्र दी लोड़ नहीं हुंदी, सतगुरु जी कहिंदे ने कि पुत्र ना होण दे बावजूद भी दुनिया दे उत्ते नाम रह सकदा है, निशान रह सकदा है। सतगुरु जी कहिंदे ने कि जिन्ना मेरियां घरवालियां दी तू गल करदी है उन्हां तों भी मानो कि तेरा जिहड़ा नाम है ना होर भी ज्यादा प्रगट होवेगा दुनिया दे विच। उठो शनान करो हर खाए पहरो वस्त्र सो भोजन खाए। सतगुरु जी कहिंदे ने उठ इशनान पानी करके खुशी नू तारण कर, नवे कपड़िया नू पहन ते भोजन खा। तेरो पुत्र होए जागे ऐसे नाम लेह तो वह सब हूं जैसे। सतगुरु जी कहिंदे ने कि ऐसे पुत्र दा तेनू दान देंगे जेड़ा तेरा पुत्र ही सिर्फ तेरा नाम नहीं लवेगा, मानो के दुनिया सारी उस तेरे नाम नू प्रगट करेगी, इस गल दे विच तू शंका नू तारण ना कर। नाम तोहे पर ताल लगावो हो हे कौल सर बहु विदतावो। सतगुरु जी कहिंदे ने कि तेरे नाम दे उत्ते तेरे नाम दा मैं एक सरोवर बनवावांगा और उस सरोवर दा नाम ही तेरे नाम दे उत्ते कौल सर रखिया जावेगा। कौल दा भाव है कि कौलां ते सर दा भाव है सरोवर। उस सरोवर दा नाम गुरु जी कहिंदे ने कौल सर रखिया जावेगा, इस तरीके दे नाल दुनिया दे उत्ते मैं तेरे नाम नू प्रगट करांगा। करें शनान नाम तोहे लैं सर जब गिन तहां गिन लैं। गुरु जी कहिंदे ने कि जदों संगतां इशनान करिया करनगियां उस सरोवर दे विच उदों तेरे नाम नू ओ याद करिया करनगियां। इस तों इलावा जदों भी मानो के वड्डे वड्डे सरोवरां दी गिनती कीती जावेगी उन्हां सरोवरां दी गिनती दे विच इह भी मानो के गिणिया जाएगा। सदा अटल हो वह नहीं जाए सुनत उठी कौलां हर खाए। सतगुरु हरगोबिंद सच्चे पातशाह जी ने वचन कीता ਕਿਸ ਤਰੀਕੇ ਦੇ ਨਾਲ ਮੰਨੋ ਕਿ ਤੇਰਾ ਜਿਹੜਾ ਨਾਮ ਹੈ ਨਾ ਉਹ ਸਦਾ ਦੇ ਵਾਸਤੇ ਅਟਲ ਹੋ ਜਾਏਗਾ, ਅਮਰ ਹੋ ਜਾਏਗਾ, ਨਹੀਂ ਜਾਏ, ਉਹ ਕਦੇ ਵੀ ਖਤਮ ਨਹੀਂ ਹੋਵੇਗਾ। ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਤੇ ਮੰਨੋ ਕਿ ਕੌਲਾਂ ਖੁਸ਼ੀ ਦੇ ਨਾਲ ਉੱਠ ਪਏ। ਤੁਮ ਮੇਰੇ ਹਿਤ ਕੇ ਹੋ ਕਰਤਾ, ਆਦ ਪੁੱਤ ਲਖੀਅਤ ਹੈ ਤੁਵ ਚਰਤਾ। ਕੌਲਾਂ ਹੱਥ ਜੋੜ ਕੇ ਕਹਿੰਦੀ ਹੈ, ਹੇ ਸੱਚੇ ਪਾਤਸ਼ਾਹ, ਤੁਸੀਂ ਮੇਰੇ ਹਿੱਤ ਦੇ ਕਰਤੇ ਹੋ, ਮੇਰਾ ਹਿੱਤ ਕਰਨ ਵਾਲੇ ਹੋ, ਔਰ ਸੱਚੇ ਪਾਤਸ਼ਾਹ ਤੁਹਾਡੇ ਜਿਹੜੇ ਚਰਿੱਤਰ ਨੇ, ਤੁਹਾਡੇ ਜਿਹੜੇ ਕੌਤਕ ਨੇ ਨਾ, ਉਹ ਬੜੇ ਅਦਭੁਤ ਨੇ, ਬੜੇ ਵਿਲੱਖਣ ਨੇ, ਜਿਹੜੇ ਆਮ ਮਨੁੱਖ ਸਮਝ ਨਹੀਂ ਸਕਦੇ। ਯਾਂ ਤੇ ਮੈਂ ਨਾ ਕਰੋਂ ਹੱਠ ਕੋਈ, ਤੁਮ ਕੋ ਆਛੀ ਕੀ ਜੈ ਸੋਈ। ਇਸ ਕਰਕੇ ਕੌਲਾਂ ਕਹਿੰਦੀ ਹੈ ਕਿ ਮੈਂ ਇਸ ਤਰ੍ਹਾਂ ਦਾ ਕੋਈ ਵੀ ਹੱਠ ਨਹੀਂ ਕਰਦੀ ਕਿ ਮੈਨੂੰ ਪੁੱਤਰ ਦੀ ਲੋੜ ਹੈ। ਸੱਚੇ ਪਾਤਸ਼ਾਹ ਮੇਰੇ ਮਨ ਦੀ ਇਹੀ ਕਾਮਨਾ ਸੀ ਕਿ ਦੁਨੀਆਂ ਦੇ ਉੱਤੇ ਮੇਰਾ ਨਾਮ ਕਾਇਮ ਰਵੇ, ਔਰ ਸੱਚੇ ਪਾਤਸ਼ਾਹ ਤੁਸੀਂ ਉਸ ਤਰ੍ਹਾਂ ਦਾ ਵਚਨ ਕਰ ਦਿੱਤਾ ਹੈ। ਤੁਮ ਕੋ ਆਛੀ ਕੀ ਜੈ ਸੋਏ, ਕਿਉਂਕਿ ਜੋ ਚੰਗਾ ਹੁੰਦਾ ਹੈ ਸੱਚੇ ਪਾਤਸ਼ਾਹ ਤੁਸੀਂ ਉਹੀ ਕਰਦੇ। ਇਮ ਕਹਿ ਹਰਖਤ ਕੀਨ ਸ਼ਨਾਨੇ, ਸਤਗੁਰੇ ਆਏ ਆਪਣੇ ਸਥਾਨੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੇ ਬਚਨ ਕਹਿ ਕੇ ਫਿਰ ਕੌਲਾਂ ਉੱਠੀ ਹੈ, ਇਸ਼ਨਾਨ ਪਾਣੀ ਕੀਤਾ ਹੈ, ਪ੍ਰਸ਼ਾਦ ਪਾਣੀ ਛਕਿਆ, ਤੇ ਦੂਸਰੇ ਪਾਸੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵਾਪਸ ਆ ਗਏ ਨੇ ਆਪਣੇ ਡੇਰੇ ਤੇ। ਬ੍ਰਿਧ ਸੋ ਕਹਿਓ ਤਾਲ ਕੀ ਤਿਆਰੀ, ਕਰਵਾਵੋ ਤੂਰਨ ਤਾਰੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਣ ਕੇ ਬਾਬਾ ਬੁੱਢਾ ਜੀ ਨੂੰ ਹੁਕਮ ਕੀਤਾ ਕਿ ਬਾਬਾ ਜੀ ਇੱਕ ਨਵਾਂ ਸਰੋਵਰ ਲਾਉਣਾ ਹੈ, ਇਸ ਕਰਕੇ ਸਰੋਵਰ ਨੂੰ ਤਿਆਰ ਕਰਨ ਦੀ ਤਿਆਰੀ ਕਾਲੀ ਦੇ ਨਾਲ ਕਰੋ। ਜੋ ਜੋ ਚਾਹੀਏ ਸਭ ਕਿਛ ਲੇਵੋ, ਚੂਨੇ ਈਟ ਹੇਤ ਕਰ ਦੇਵੋ। ਸਤਿਗੁਰਾਂ ਨੇ ਬਾਬਾ ਬੁੱਢਾ ਜੀ ਨੂੰ ਹੁਕਮ ਕੀਤਾ ਕਿ ਜੋ ਜੋ ਚੀਜ਼ਾਂ ਲੋੜੀਂਦੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਇਕੱਤਰ ਕਰੋ, ਚੂਨੇ ਨੂੰ ਇਕੱਠਾ ਕਰੋ, ਇੱਟਾਂ ਨੂੰ ਇਕੱਤਰ ਕਰੋ, ਸਵੇਰ ਹੋਣ ਦੇ ਨਾਲ ਸਰੋਵਰ ਨੂੰ ਬਣਾਉਣਾ। ਸੁਣ ਸਾਹਿਬ ਤੇ ਬਾਕ ਉਚਾਰਾ, ਜੋ ਤੁਮ ਰਚੋ ਸੋ ਪਾਰੇ ਉਪਕਾਰਾ। ਹੱਥ ਜੋੜ ਕੇ ਬਾਬਾ ਬੁੱਢਾ ਜੀ ਨੇ ਆਖਿਆ, ਸਤਿਗੁਰੂ ਜੀ ਸੱਤ ਵਚਨ ਜਿਵੇਂ ਤੁਸੀਂ ਹੁਕਮ ਕੀਤਾ ਇਸੇ ਤਰ੍ਹਾਂ ਹੋਵੇਗਾ। ਜੋ ਤੁਮ ਰਚੋ ਸੋ ਪਾਰੋ ਉਪਕਾਰਾ, ਜਿਸ ਚੀਜ਼ ਦੀ ਵੀ ਤੁਸੀਂ ਸੱਚੇ ਪਾਤਸ਼ਾਹ ਸਿਰਜਣਾ ਕਰਦੇ ਹੋ, ਰਚਨਾ ਕਰਦੇ ਹੋ, ਉਹ ਪਰਉਪਕਾਰ ਦੇ ਵਾਸਤੇ ਹੁੰਦਾ ਹੈ ਸੱਚੇ ਪਾਤਸ਼ਾਹ, ਇੰਜ ਹੀ ਹੋਵੇਗਾ ਜਿਵੇਂ ਤੁਹਾਡਾ ਹੁਕਮ ਹੋਇਆ। ਇਮ ਕਹਿ ਸੋ ਦਿਨ ਦਿਓ ਬਿਤਾਈ, ਅਗਲੇ ਦਿਵਸ ਗਏ ਸੁਖਦਾਈ। ਕਵੀ ਜੀ ਲਿਖਦੇ ਨੇ ਕਿਸ ਤਰ੍ਹਾਂ ਦੇ ਬਚਨ ਕਰਾ ਕੇ ਉਹ ਸਾਰੇ ਦਾ ਸਾਰਾ ਦਿਨ ਬੀਤ ਗਿਆ। ਅਗਲਾ ਜਦੋਂ ਹੀ ਦਿਨ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਖਾਂ ਦਾ ਦਾਨ ਦੇਣ ਵਾਲੇ ਬਾਬਾ ਬੁੱਢਾ ਜੀ ਦੇ ਨਾਲ ਚੱਲੇ। ਸਿੱਖ ਮਸਾਂ ਦਸੰਗਤ ਬਹੁ ਸਾਥ, ਖਰੇ ਪਏ ਚੱਲ ਤਿਸ ਥਲ ਨਾਥ। ਬੜੇ ਸ਼੍ਰੋਮਣੀ ਸਿੱਖ, ਵੱਡੇ ਵੱਡੇ ਮਸੰਦ, ਹੋਰ ਬਹੁਤ ਸਾਰੀ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਗਈ ਹੈ। ਇੱਕ ਜਗ੍ਹਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾ ਕੇ ਰੁਕ ਗਏ। ਪ੍ਰਥਮ ਮਹੂਰਤ ਆਪ ਕਰਾਇਓ, ਪੁਣ ਸੰਗਤ ਸੋ ਬਚ ਫੁਰ ਮਾਇਓ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਜਗ੍ਹਾ ਦੀ ਚੋਣ ਕਰਕੇ ਆਪਣੇ ਹੱਥਾਂ ਦੇ ਨਾਲ ਉਸ ਜਗ੍ਹਾ ਦੇ ਉੱਤੇ ਪਹਿਲਾਂ ਟੱਪ ਲਾਇਆ ਹੈ ਤੇ ਫਿਰ ਸਾਰੀ ਸੰਗਤ ਨੂੰ ਸਤਿਗੁਰਾਂ ਨੇ ਹੁਕਮ ਕੀਤਾ। ਕਹਿੰਦੇ ਨੇ, ਕਰੈ ਤਾਲ ਕੀ ਕਾਰ ਜੋ ਆਏ, ਮਨ ਬਾਂਛਤ ਫਲ ਕੋ ਸਿੱਖ ਪਾਏ। ਸਤਿਗੁਰਾਂ ਨੇ ਆਖਿਆ ਕਿ ਹੁਣ ਇੱਥੇ ਸਰੋਵਰ ਬਣਾਉਣਾ ਸ਼ੁਰੂ ਕਰ ਦਿਓ। ਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਵੀ ਇਸ ਸਰੋਵਰ ਦੀ ਕਾਰ ਸੇਵਾ ਆਣ ਕੇ ਕਰੇਗਾ, ਮਨ ਪਾਉਂਦੀਆਂ ਮਨ ਦੀਆਂ ਮੁਰਾਦਾਂ ਉਹਦੀਆਂ ਪੂਰੀਆਂ ਹੋਣਗੀਆਂ। ਪੁਣ ਬ੍ਰਿਧ ਬੈਠ ਕਾਰ ਕਰਵਾਵੇ, ਜੋ ਚਾਹੀਏ ਸੋ ਤੁਰਤ ਦਿਵਾਵੇ। ਇਸ ਤੋਂ ਬਾਅਦ ਬਾਬਾ ਬੁੱਢਾ ਜੀ ਮਾਨੋ ਕੇ ਸੇਵਾ ਕਰਾਉਣ ਦੇ ਵਾਸਤੇ ਉੱਥੇ ਬਹਿ ਗਏ ਨੇ। ਜੋ ਜੋ ਚੀਜ਼ਾਂ ਲੋੜੀਂਦੀਆਂ ਸਨ ਉਹ ਸਾਰੀਆਂ ਦੀਆਂ ਸਾਰੀਆਂ ਬਾਬਾ ਬੁੱਢਾ ਜੀ ਪਹੁੰਚਾਉਂਦੇ ਨੇ। ਦਰਸ਼ਨ ਹਿਤ ਸੰਗਤ ਜਬ ਆਵੇ ਸੁਣ ਮਹਿਮਾ ਕੋ ਖਨ ਖਨ ਜਾਵੇ। ਹੁਣ ਸਰੋਵਰ ਬਣਨਾ ਸ਼ੁਰੂ ਹੋ ਗਿਆ ਹੈ। ਜਿਹੜੀ ਵੀ ਸੰਗਤ ਮੰਨੋ ਕੇ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਅੰਮ੍ਰਿਤਸਰ ਪਹੁੰਚਦੀ ਹੈ, ਉਹ ਮੰਨੋ ਕੇ ਸਤਿਗੁਰਾਂ ਦੇ ਮੁਖਾਰਬਿੰਦ ਤੋਂ ਜਿਹੜੀ ਮਹਿਮਾ ਹੈ ਸਰੋਵਰ ਦੀ ਉਹਨੂੰ ਸੁਣਦੀ ਹੈ, ਤੇ ਮੰਨੋ ਕੇ ਫਿਰ ਉਸ ਸਰੋਵਰ ਦੀ ਕਾਰ ਸੇਵਾ ਕਰ ਕਰਕੇ ਹਰ ਕੋਈ ਜਾਂਦਾ। ਨਾਮ ਕੌਲ ਸਰ ਕਹਿ ਬਿਦਤਾਯੋ, ਇਮ ਕਹਿ ਕੌਲਾਂ ਕੋ ਸਮਝਾਯੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਉਸ ਸਰੋਵਰ ਦਾ ਨਾਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੌਲਾਂ ਦੇ ਨਾਂ ਦੇ ਉੱਤੇ ਕੌਲ ਸਰ ਰੱਖਿਆ ਔਰ ਉਸ ਨੂੰ ਪ੍ਰਗਟ ਕੀਤਾ। ਇਸ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਕੌਲਾਂ ਨੂੰ ਸਤਿਗੁਰਾਂ ਨੇ ਸਮਝਾਇਆ ਸੀ। ਦੇਸ਼ ਵਿਦੇਸ਼ ਵਿਖੇ ਤੋ ਨਾਮੂ ਫੈਲੈ ਤੀਰਥ ਹੋਏ ਅਭਿਰਾਮੂ। ਸਤਿਗੁਰਾਂ ਨੇ ਕੌਲਾਂ ਨੂੰ ਆਖਿਆ ਸੀ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਤੇਰਾ ਨਾਮ ਫੈਲੇਗਾ, ਮਾਨੋ ਕਿ ਤੇਰੇ ਨਾਮ ਦੇ ਉੱਤੇ ਇੱਕ ਬਹੁਤ ਵੱਡਾ ਇਹ ਤੀਰਥ ਲੱਗੇਗਾ। ਪਾਰੇ ਉਪਕਾਰ ਜਗਤ ਪਰ ਹੋਇਓ, ਬਹੁ ਸੁਖ ਪਾਵੈ ਸਰ ਤੇ ਜੋਇਓ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ, ਤੇਰਾ ਮਾਨੋ ਕਿ ਜਗਤ ਦੇ ਉੱਤੇ ਇੱਕ ਬਹੁਤ ਵੱਡਾ ਉਪਕਾਰ ਹੋਵੇਗਾ, ਬਹੁ ਸੁਖ ਪਾਵੈ ਸਰ ਤੇ ਜੋਇਓ। ਜਿਹੜੇ ਵੀ ਇਸ ਸਰੋਵਰ ਦੇ ਵਿੱਚ ਆਣ ਕੇ ਇਸ਼ਨਾਨ ਕਰਨਗੇ, ਜਿਹੜੇ ਵੀ ਸਰੋਵਰ ਨੂੰ ਵੇਖਣਗੇ, ਮਾਨੋ ਕਿ ਬਹੁਤੇ ਸੁਖਾਂ ਦੀ ਉਹਨਾਂ ਨੂੰ ਪ੍ਰਾਪਤੀ ਹੋਵੇਗੀ। ਸੁਣ ਕੌਲਾ ਮਨ ਭਾਈ ਆਨੰਦ, ਖਾਣਿਓ ਤਾਲ ਨੀਮੋ ਸੋ ਬਿਲੰਦ। ਸੁਣ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਕੌਲਾ ਬਹੁਤ ਹੀ ਜ਼ਿਆਦਾ ਆਨੰਦਿਤ ਹੋਈ ਹੈ, ਬੜੀ ਪ੍ਰਸੰਨ ਹੋਈ ਹੈ। ਖਾਣਿਓ ਤਾਲ ਨੀਮੋ ਸੋ ਬਿਲੰਦ, ਮਾਨੋ ਕਵੀ ਜੀ ਲਿਖਦੇ ਨੇ ਕਿ ਬਹੁਤ ਡੂੰਘਾ ਤੇ ਵੱਡਾ ਜਿਹੜਾ ਸਰੋਵਰ ਹੈ ਨਾ, ਇਸ ਤਰੀਕੇ ਦੇ ਨਾਲ ਬਣਾਇਆ ਗਿਆ। ਇਹ ਪ੍ਰਸੰਗ ਤੋਂ ਇਸ ਬਿਦ ਪਇਓ, ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਹ ਜਿਹੜਾ ਪ੍ਰਸੰਗ ਹੈ ਨਾ, ਉਹ ਇਸ ਤਰੀਕੇ ਦੇ ਨਾਲ ਹੋਇਆ ਕਿ ਕੌਲਾਂ ਦੇ ਨਾਮ ਦੇ ਉੱਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਕੌਲਸਰ ਸਰੋਵਰ ਬਣਵਾਇਆ, ਜਿਹੜਾ ਕਿ ਅੱਜ ਤੱਕ ਵੀ ਉਸੇ ਤਰੀਕੇ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਵਿਦਮਾਨ ਹੈ, ਪ੍ਰਗਟ ਹੈ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਇਸ ਪ੍ਰਸੰਗ ਨੂੰ ਜਿਸ ਤਰੀਕੇ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਕੀਤਾ, ਮੈਂ ਉਸੇ ਤਰੀਕੇ ਦੇ ਨਾਲ ਤੁਹਾਡੇ ਸਾਹਮਣੇ ਅਰਜ਼ ਕੀਤੀ ਹੈ। ਇਸ ਤੋਂ ਇਲਾਵਾ ਖੜਗੇਸ਼ ਪ੍ਰਕਾਸ਼ ਦੇ ਕਰਤਾ ਭਾਈ ਕਰਤਾਰ ਸਿੰਘ ਜੀ ਕਲਾਸ ਵਾਲੀ ਏ, ਉਹ ਜਰਾ ਇਸ ਗੱਲ ਨੂੰ ਵੱਖਰੇ ਢੰਗ ਦੇ ਨਾਲ ਪੇਸ਼ ਕਰਦੇ ਨੇ। ਜਿਸ ਤਰ੍ਹਾਂ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਇਸ ਪ੍ਰਸੰਗ ਨੂੰ ਬਿਆਨ ਕੀਤਾ ਕਿ ਕਿਸ ਤਰ੍ਹਾਂ ਕੌਲਸਰ ਬਣਿਆ, ਇਹਦਾ ਕੀ ਕਾਰਨ ਸੀ, ਜਿਸ ਤਰ੍ਹਾਂ ਕਵੀ ਜੀ ਨੇ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਬਿਆਨ ਕੀਤਾ ਉਹ ਮੈਂ ਸੁਣਾਵਾਂਗਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਵੱਖਰਾ ਕਾਰਨ ਦੱਸਿਆ ਹੈ ਕੌਲਸਰ ਬਣਨ ਦਾ, ਪਰ ਦੂਸਰੇ ਪਾਸੇ ਕਰਤਾਰ ਸਿੰਘ ਜੀ ਕਲਾਸ ਵਾਲੀ ਇੱਕ ਹੋਰ ਕਾਰਨ ਦੱਸਦੇ ਨੇ। ਜਿਸ ਤਰ੍ਹਾਂ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਬਿਆਨ ਕਰਦੇ ਨੇ, ਮੈਂ ਉਹਨਾਂ ਦੇ ਹਿਸਾਬ ਦੇ ਨਾਲ 2-4 ਮਿੰਟਾਂ ਦੇ ਵਾਸਤੇ ਕਵਿਤਾ ਦੇ ਰੂਪ ਦੇ ਵਿੱਚ ਸੁਣਾਵਾਂਗਾ। ਸਤ ਸੰਗ ਦੇ ਰੰਗ ਦੇ ਵਿੱਚ ਰਤੀ ਕੌਲਾਂ, ਮਾਇਆ ਦਾ ਮੋਹ ਘਟਾਵਦੀ ਸੀ, ਸਤ ਗੁਰਾਂ ਦਾ ਦਰਸ ਦੀਦਾਰ ਕਰਦੀ, ਨਾਮ ਜਪਦੀ ਦਿਨ ਲੰਘਾਵਦੀ ਸੀ। ਉਹਦੇ ਪਾਸ ਸੀ ਕੀਮਤੀ ਬਹੁਤ ਜ਼ੇਵਰ, ਸੁਭ ਅਰਥ ਲਗਾਵਣਾ ਚਾਹਵਦੀ ਸੀ। ਇੱਕ ਦਿਨ ਸਤਿਗੁਰਾਂ ਦੇ ਧਰ ਅੱਗੇ ਹੋਇਆ ਦੀਨ, ਇਹ ਬਚਨ ਸੁਣਾਵਦੀ ਸੀ। ਇਹਨੂੰ ਖਰਚ ਕਰੋ ਭਲੇ ਅਰਥ ਕਿਧਰੇ, ਬੜੀ ਪ੍ਰੀਤ ਦੀ ਰੀਤ ਜਤਾਵਦੀ ਸੀ। ਗੁਰੂ ਚੰਦ ਸਵਰੂਪ ਕਰਤਾਰ ਸਿੰਘਾ, ਦੋਵੇਂ ਨੈਣ ਚਕੋਰ ਬਣਾਵਦੀ ਸੀ। ਕਰਤਾਰ ਸਿੰਘ ਜੀ ਕਲਾਸ ਵਾਲੀਏ ਇਹ ਕਾਰਨ ਦੱਸਦੇ ਨੇ ਕਿ ਕੌਲਾਂ ਦੇ ਕੋਲ ਬਹੁਤ ਜ਼ਿਆਦਾ ਕੀਮਤੀ ਜ਼ੇਵਰਾਤ ਸਨ, ਗਹਿਣੇ ਸਨ। ਉਹ ਚਾਹੁੰਦੀ ਸੀ ਕਿ ਮੇਰੇ ਜਿਹੜੇ ਗਹਿਣੇ ਕੀਮਤੀ ਨੇ ਨਾ, ਇਹ ਚੰਗੇ ਸ਼ੁਭ ਕਾਰਜ ਦੇ ਉੱਤੇ ਲੱਗਣ। ਇਸ ਕਰਕੇ ਮੰਨੋ ਕਿ ਉਸ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਦੀ ਅਰਜ਼ ਕੀਤੀ ਸੀ ਕਿ ਸੱਚੇ ਪਾਤਸ਼ਾਹ, ਮੇਰੇ ਜਿਹੜੇ ਜੇਵਰਾਤ ਨੇ ਨਾ, ਇਹ ਕਿਸੇ ਚੰਗੇ ਭਲੇ ਪਰਮਾਰਥ ਦੇ ਕੰਮ ਦੇ ਵਿੱਚ ਲੱਗ ਜਾਣ।
ਉਹਦੀ ਕਾਮਨਾ ਸੀ ਨਾਮ ਰਹੇ ਮੇਰਾ,
ਸਤਿਗੁਰਾਂ ਨੇ ਇਹੋ ਵਿਚਾਰ ਕਰਕੇ ਵੇਚ ਜ਼ੇਵਰ ਕੁਝ ਖਜ਼ਾਨਿਓਂ ਪਾ ਬਾਬੇ ਬੁੱਢੇ ਜੀ ਤਾਈ ਮੁਖ ਤਿਆਰ ਕਰਕੇ ਕੌਲ ਸਰ ਲਵਾਵਣਾ ਸ਼ੁਰੂ ਕੀਤਾ ਪਰ ਉਪਕਾਰ ਦੀ ਗੱਲ ਨੂੰ ਧਾਰ ਕਰਕੇ ਚਾਰ ਬਰਸ ਦੇ ਵਿੱਚ ਕਰਤਾਰ ਸਿੰਘਾ ਕਰ ਲਿਆ ਸੀ ਤਿਆਰ ਸੁਧਾਰ ਕਰਕੇ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਉਹਦੀ ਇੱਕ ਤੇ ਕਾਮਨਾ ਸੀ ਕਿ ਮੇਰਾ ਦੁਨੀਆ ਦੇ ਉੱਤੇ ਨਾਮ ਰਵੇ ਤੇ ਦੂਸਰਾ ਉਹਦਾ ਮਨ ਦਾ ਮਨੋਰਥ ਸੀ ਕਿ ਚੰਗੇ ਕਾਰਜ ਦੇ ਵਾਸਤੇ ਮੇਰੇ ਜੇਵਰ ਲੱਗ ਜਾਣ। ਇਸ ਕਰਕੇ ਕਵੀ ਜੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਉਹਦੇ ਜੇਵਰਾਂ ਨੂੰ ਵੇਚ ਕੇ ਉਹਦੇ ਪੈਸੇ ਵੱਟੇ, ਕੁਝ ਪੈਸੇ ਸਤਿਗੁਰਾਂ ਨੇ ਆਪਣੇ ਖਜ਼ਾਨੇ ਦੇ ਵਿੱਚੋਂ ਪਾਏ, ਸਾਰਿਆਂ ਪੈਸਿਆਂ ਨੂੰ ਮਿਲਾ ਕੇ ਬਾਬਾ ਬੁੱਢਾ ਜੀ ਨੂੰ ਸਰੋਵਰ ਦੀ ਸੇਵਾ ਕਰਨ ਦਾ ਹੁਕਮ ਕੀਤਾ। ਕਵੀ ਜੀ ਲਿਖਦੇ ਨੇ ਕਿ ਫੇਰ ਚਾਰ ਵਰਿਆਂ ਦੇ ਵਿੱਚ ਇਹ ਕੌਲਸਰ ਨਾਮ ਦਾ ਜਿਹੜਾ ਸਰੋਵਰ ਸੀ ਨਾ ਉਹ ਬਣ ਕੇ ਪੂਰਾ ਮੁਕੰਮਲ ਹੋਇਆ ਸੀ। ਇਸ ਤਰੀਕੇ ਦੇ ਨਾਲ ਕਰਤਾਰ ਸਿੰਘ ਜੀ ਕਲਾਸ ਵਾਲੇ ਨੇ ਬਿਆਨ ਕੀਤਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਔਰ ਕਰਤਾਰ ਸਿੰਘ ਜੀ ਕਲਾਸ ਵਾਲੀਏ ਦੋਵਾਂ ਨੇ ਇਸ ਤਰੀਕੇ ਦੇ ਨਾਲ ਵੱਖੋ ਵੱਖਰੇ ਢੰਗ ਦੇ ਨਾਲ ਇਸ ਪ੍ਰਸੰਗ ਨੂੰ ਪੇਸ਼ ਕੀਤਾ। ਕਵੀ ਜੀ ਲਿਖਦੇ ਨੇ ਇਹ ਪ੍ਰਸੰਗ ਤੋਂ ਇਸ ਬਿਦ ਭਇਓ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਹ ਜਿਹੜਾ ਕੌਲਸਰ ਵਾਲਾ ਪ੍ਰਸੰਗ ਹੈ ਇਹ ਤੇ ਇਸ ਤਰ੍ਹਾਂ ਵਾਪਰਿਆ, ਰਾਮਾ ਕਰ ਸੰਬੰਧ ਘਰ ਗਏ ਤੇ ਦੂਸਰੇ ਪਾਸੇ ਦੀ ਕਵੀ ਜੀ ਲਿਖਦੇ ਨੇ ਕਥਾ ਨੂੰ ਸੁਣੋ ਕਿ ਰਾਮਾ ਗੁਰੂ ਕੇ ਘਰ ਦੇ ਨਾਲ ਸੰਬੰਧ ਜੋੜ ਕੇ ਆਪਣੇ ਘਰ ਗਿਆ ਹੈ। ਰਾਮਾ ਉਸ ਖੱਤਰੀ ਦਾ ਨਾਮ ਹੈ ਜਿਹੜਾ ਕਿ ਆਪਣੀ ਲੜਕੀ ਦਾ ਰਿਸ਼ਤਾ ਤੈਅ ਕਰਕੇ ਗਿਆ ਹੈ ਬਾਬਾ ਗੁਰਦਿੱਤਾ ਜੀ ਦੇ ਨਾਲ, ਜਿਹਨੂੰ ਪ੍ਰਸੰਗ ਨੂੰ ਤੁਸੀਂ ਪਹਿਲਾਂ ਸੁਣ ਚੁੱਕੇ ਹੋ। ਕਵੀ ਜੀ ਕਹਿੰਦੇ ਨੇ ਕਿ ਰਾਮਾ ਜਦੋਂ ਆਪਣਾ ਸੰਬੰਧ ਜੋੜ ਕੇ ਸਤਿਗੁਰਾਂ ਦੇ ਨਾਲ ਆਪਣੇ ਘਰ ਗਿਆ ਤੇ ਉਸ ਤੋਂ ਬਾਅਦ ਕੀ ਵਾਪਰਿਆ ਉਸ ਕਥਾ ਨੂੰ ਸੁਣੋ। ਨਿਜ ਪਤਨੀ ਸੋ ਗਾਥ ਸੁਣਾਈ, ਗੁਰ ਸੁਤ ਸੋ ਕੀਆ ਸੁਤਾ ਸਗਾਈ। ਘਰ ਜਾ ਕੇ ਰਾਮੇ ਨੇ ਆਪਣੀ ਘਰਵਾਲੀ ਨੂੰ ਸਾਰੀ ਗਾਥਾ ਸੁਣਾਈ ਹੈ ਕਿ ਗੁਰੂ ਜੀ ਦੇ ਸਪੁੱਤਰ ਦੇ ਨਾਲ ਮੈਂ ਆਪਣੀ ਸੁਤਾ ਦੀ ਆਪਣੀ ਲੜਕੀ ਦੀ ਸਗਾਈ ਕਰ ਰਿਹਾ ਹਾਂ, ਮੰਗਣੀ ਕਰ ਰਿਹਾ। ਸੁਣ ਸੁਖ ਦੇਈ ਭਈ ਆਨੰਦਾ, ਵੱਡੇ ਭਾਗ ਤੇ ਮਿਲੇ ਮੁਕੰਦਾ। ਉਸ ਦੀ ਘਰਵਾਲੀ ਦਾ ਨਾਮ ਸੀ ਸੁਖਦੇਈ। ਸੁਖਦੇਈ ਆਪਣੇ ਪਤੀ ਦੀ ਗੱਲ ਨੂੰ ਸੁਣ ਕੇ ਬੜੀ ਆਨੰਦਿਤ ਹੋਈ ਹੈ, ਬੜੀ ਪ੍ਰਸੰਨ ਹੋਈ ਹੈ। ਕਹਿੰਦੀ ਹੈ ਵੱਡੇ ਭਾਗ ਤੇ ਮਿਲੇ ਮੁਕੰਦਾ, ਬਹੁਤ ਸਾਡੇ ਵੱਡੇ ਭਾਗ ਨੇ ਕਿ ਮਾਨੋ ਮੁਕਤੀ ਦੇ ਦਾਤੇ ਸਤਿਗੁਰਾਂ ਦੇ ਘਰ ਦੇ ਨਾਲ ਸਾਡਾ ਰਿਸ਼ਤਾ ਜੁੜਿਆ। ਗੁਰੂ ਪੁੱਤਰ ਕੋ ਵਿਆਹਣ ਆਵੇ, ਨਗਰ ਲੋਕ ਸਗਰੇ ਦਰ ਸਾਵੇ। ਸੁਖਦੇਈ ਕਹਿੰਦੀ ਹੈ ਕਿ ਗੁਰੂ ਜੀ ਜਦੋਂ ਆਪਣੇ ਪੁੱਤਰ ਨੂੰ ਵਿਆਹਣ ਦੇ ਵਾਸਤੇ ਸਾਡੀ ਨਗਰੀ ਦੇ ਵਿੱਚ ਆਉਣਗੇ ਤੇ ਮਾਨੋ ਸਾਰੇ ਦੇ ਸਾਰੇ ਲੋਕ ਸਤਿਗੁਰਾਂ ਦੇ ਦਰਸ਼ਨ ਕਰਨਗੇ। ਸਭ ਪੁਰ ਭਾਇਓ ਤੋਰੇ ਉਪਕਾਰਾ, ਗੋਰਿਆ ਛੋ ਨਿਜ ਕਾਜ ਸੁਧਾਰਾ। ਆਪਣੇ ਪਤੀ ਰਾਮੇ ਨੂੰ ਕਹਿੰਦੀ ਹੈ ਕਿ ਸਾਰਿਆਂ ਦੇ ਉੱਤੇ ਪਤੀ ਜੀ ਤੁਹਾਡਾ ਬਹੁਤ ਵੱਡਾ ਉਪਕਾਰ ਹੋਇਆ ਹੈ। ਗੋਰੇ ਆਛੋ ਨਿਜ ਕਾਜ ਸੁਧਾਰਾ। ਦੂਸਰੇ ਪਾਸੇ ਮਾਨੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਚੰਗੇ ਨੇ ਜਿਨ੍ਹਾਂ ਨੇ ਸਾਡੇ ਕਾਰਜ ਨੂੰ ਸੁਧਾਰ ਦਿੱਤਾ।
ਬੀਤ ਗਏ ਜਬ ਤੀਨ ਮਹੀਨੇ, ਆਇਓ ਮਾਘ ਭਲੇ ਦਿਨ ਚੀਨੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰੀਕੇ ਦੇ ਨਾਲ ਤਿੰਨ ਮਹੀਨੇ ਬਤੀਤ ਹੋ ਗਏ ਨੇ, ਆਖਰਕਾਰ ਮਾਨੋ ਕਿ ਮਾਘ ਦਾ ਸੋਹਣਾ ਜਿਹੜਾ ਮਹੀਨਾ ਹੈ ਨਾ ਉਹ ਆਇਆ।
ਨਿਜ ਪਤਨੀ ਸੋ ਕੀਨ ਸਲਾਹ, ਕਰਦੀ ਜੈ ਤਨ ਜਾ ਕੋ ਵਿਆਹ।
ਆਪਣੀ ਪਤਨੀ ਦੇ ਨਾਲ ਰਾਮੇ ਨੇ ਸਲਾਹ ਕੀਤੀ ਕਿ ਤਿੰਨ ਮਹੀਨੇ ਬਤੀਤ ਹੋ ਗਏ ਨੇ ਮੰਗਣੀ ਹੋਇਆ ਨੂੰ, ਇਸ ਕਰਕੇ ਸਾਨੂੰ ਹੁਣ ਚਾਹੀਦਾ ਕਿ ਆਪਣੀ ਲੜਕੀ ਦਾ ਵਿਆਹ ਕਰ ਦੀ।
ਪਾਂਦੇ ਤੇ ਸੁਧਾਏ ਕਰ ਸਾਹਾ, ਲਿਖ ਭੇਜੋ ਸਤਿਗੁਰ ਕੇ ਪਾਹਾ।
ਪਾਂਦੇ ਨੂੰ ਬੁਲਾ ਕੇ, ਜੋਸ਼ੀ ਨੂੰ ਬੁਲਾ ਕੇ ਸਾਹਾ ਸੁਧਵਾਇਆ ਗਿਆ ਤੇ ਫਿਰ ਮਾਨੋ ਕੇ ਸਤਿਗੁਰਾਂ ਦੇ ਵੱਲ ਉਹ ਸਾਹੇ ਚਿੱਠੀ ਨੂੰ ਭੇਜ ਦਿੱਤਾ ਗਿਆ।
ਆਇਓ ਦਿਜ ਆਸ਼ਿਕ ਕੋ ਦੀਨ, ਕਿਤ ਤੇ ਆਇਓ ਬੂਜਣ ਕੀਨ।
ਪੰਡਿਤ ਸਤਿਗੁਰਾਂ ਦੇ ਕੋਲ ਪਹੁੰਚਿਆ ਹੈ, ਆਣ ਕੇ ਆਸ਼ੀਰਵਾਦ ਦਿੱਤਾ ਹੈ ਕਿਤ ਤੇ ਆਇਓ ਬੂਝਣ ਕੇਨ। ਸਤਿਗੁਰਾਂ ਨੇ ਪੰਡਿਤ ਨੂੰ ਸਵਾਲ ਕੀਤਾ, ਪੰਡਿਤ ਜੀ ਕਿੱਥੋਂ ਆਇਓ?
ਸੁਣ ਬੋਲਿਓ ਰਾਮੇ ਮੁਝ ਭੇਜਾ, ਸਾਹਾ ਸਤਿਗੁਰ ਕੇ ਢਿੱਗ ਲੈ ਜਾ।
ਸੁਣ ਕੇ ਹੱਥ ਜੋੜ ਕੇ ਪੰਡਿਤ ਕਹਿੰਦਾ ਕਿ ਸੱਚੇ ਪਾਤਸ਼ਾਹ ਰਾਮੇ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ। ਉਹਨੇ ਮੈਨੂੰ ਆਖਿਆ ਕਿ ਇਸ ਸਾਹੇ ਚਿੱਠੀ ਨੂੰ ਲੈ ਜਾ, ਸਤਿਗੁਰਾਂ ਨੂੰ ਜਾ ਕੇ ਇਹ ਚਿੱਠੀ ਦੇ।
ਨਗਰ ਵਟਾਲੇ ਤੇ ਚੱਲ ਆਇਓ, ਇਸ ਹਿਤ ਕਰ ਗੁਰ ਦਰਸ਼ਨ ਪਾਇਓ।
ਕਹਿੰਦਾ ਕਿ ਵਟਾਲੇ ਨਗਰ ਤੋਂ ਚੱਲ ਕੇ ਆਇਆ ਹਾਂ, ਸੱਚੇ ਪਾਤਸ਼ਾਹ ਤੁਹਾਡੇ ਪੁੱਤਰ ਦੀ ਸਾਹੇ ਚਿੱਠੀ ਨੂੰ ਲੈ ਕੇ ਆਇਆ ਹਾਂ, ਔਰ ਤੁਹਾਡਾ ਆਣ ਕੇ ਹੁਣ ਦਰਸ਼ਨ ਕੀਤਾ।
ਉਹਦਾ ਭਾਗ ਨਰਕੇ ਜਬ ਹੋਏ ਤਬ ਰਾਵਰ ਕੋ ਦਰਸ਼ਨ ਜੋਏ।
ਪੰਡਿਤ ਕਹਿੰਦਾ ਸੱਚੇ ਪਾਤਸ਼ਾਹ ਜਦੋਂ ਕਿਸੇ ਮਨੁੱਖ ਦੇ ਮੱਥੇ ਦੇ ਭਾਗ ਜਾਗਰਤ ਹੁੰਦੇ ਨੇ, ਉਦੋਂ ਹੀ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨਾਂ ਦਾ ਮੌਕਾ ਮਿਲਦਾ।
ਰਾਮੇ ਕਹੀ ਬੰਦਨਾ ਕਰਨ, ਬੇਨਤੀ ਸਹਿਤ ਆਪ ਕੇ ਚਰਨ।
ਪੰਡਿਤ ਕਹਿੰਦਾ ਸੱਚੇ ਪਾਤਸ਼ਾਹ ਰਾਮੇ ਦੇ ਵੱਲੋਂ ਵੀ ਮੈਂ ਤੁਹਾਡੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕਰਦਾ ਹਾਂ, ਕਿਉਂਕਿ ਉਹਨੇ ਮੈਨੂੰ ਕਹਿ ਕੇ ਕੱਲਿਆ ਸੀ ਕਿ ਮੇਰੇ ਵੱਲੋਂ ਸਤਿਗੁਰਾਂ ਨੂੰ ਜਾ ਕੇ ਨਮਸਕਾਰ ਕਰੇ।
ਬਿਜ ਤੇਲੇ ਪਾਤੀ ਪਠਵਾਈ, ਮਾਸ ਵਿਸਾਖ ਮਹਾ ਸੁਖ ਦਾਈ।
ਸਤਿਗੁਰਾਂ ਨੇ ਪੰਡਿਤ ਤੋਂ ਸਾਹੇ ਚਿੱਠੀ ਲਈ ਹੈ ਤੇ ਫਿਰ ਹੁਕਮ ਕਰਕੇ ਉਸ ਨੂੰ ਪੜਵਾਇਆ ਹੈ, ਜਿਸ ਚਿੱਠੀ ਦੇ ਵਿੱਚ ਲਿਖਿਆ ਹੋਇਆ ਸੀ ਮਾਸ ਵਿਸਾਖ ਮਹਾ ਸੁਖਦਾਈ, ਕਿ ਵਿਸਾਖ ਦਾ ਜਿਹੜਾ ਮਹੀਨਾ ਹੈ ਨਾ ਬਹੁਤ ਹੀ ਜ਼ਿਆਦਾ ਸੁਖਮਈ ਹੁੰਦਾ ਹੈ।
ਸਾਹਾ ਮੈਂ ਆਛੋ ਸੁਧਵਾਇਓ, ਅੰਗੀਕਾਰ ਤੁਮੈ ਬਣ ਆਇਓ।
ਪੰਡਿਤ ਹੱਥ ਜੋੜ ਕੇ ਕਹਿੰਦਾ ਕਿ ਸੱਚੇ ਪਾਤਸ਼ਾਹ ਮੈਂ ਬੜੇ ਚੰਗੇ ਤਰੀਕੇ ਦੇ ਨਾਲ ਇਸ ਸਾਹੇ ਨੂੰ ਸੋਧ ਕੇ ਲਿਖਿਆ, ਇਸ ਕਰਕੇ ਸੱਚੇ ਪਾਤਸ਼ਾਹ ਤੁਹਾਨੂੰ ਇਹ ਪ੍ਰਵਾਨ ਕਰਨਾ ਚਾਹੀਦਾ ਜੋ ਮੈਂ ਜੋਤਿਸ਼ ਦੇ ਹਿਸਾਬ ਦੇ ਨਾਲ ਕੱਢਿਆ।
ਸਤਿਗੁਰ ਕੇ ਮੰਦਰ ਸੁਧ ਗਈ, ਸਭ ਸੁਣ ਕਰ ਮਨ ਮੋਦਤ ਪਈ।
ਸਤਿਗੁਰਾਂ ਦੇ ਘਰ ਦੇ ਵਿੱਚ ਮਾਨੋ ਕੇ ਸਾਰੀ ਖਬਰ ਪਹੁੰਚੀ, ਸੁਣ ਕੇ ਸਾਰਿਆਂ ਦੇ ਮਨ ਦੇ ਵਿੱਚ ਬੜੀ ਖੁਸ਼ੀ ਹੋਈ।
ਗੰਗਾ ਕਹਿਓ ਕਾਜ ਪਾਇਆ ਛੋ, ਉਤਸਵ ਦੇਖਣ ਕੋ ਬਹੁ ਬਾਂਛੋ।
ਮਾਤਾ ਗੰਗਾ ਜੀ ਨੇ ਬਚਨ ਕੀਤਾ ਕਿ ਬਹੁਤ ਚੰਗਾ ਕੰਮ ਹੋਇਆ, ਮੇਰਾ ਵੀ ਜੀ ਬੜਾ ਕਰਦਾ ਸੀ ਇਸ ਵਿਆਹ ਦੇ ਉਤਸਵ ਨੂੰ ਦੇਖਣ ਦੇ ਵਾਸਤੇ।
ਦਿਜ ਕੀ ਸੇਵ ਸੌਂਪ ਕਰ ਗਏ, ਸਤਿਗੁਰ ਮੰਦਰ ਪ੍ਰਾਪਤ ਪਏ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸੇਵਕਾਂ ਨੂੰ ਹੁਕਮ ਕੀਤਾ ਕਿ ਪੰਡਿਤ ਦੀ ਚੰਗੇ ਤਰੀਕੇ ਦੇ ਨਾਲ ਪ੍ਰਾਹੁਣਚਾਰੀ ਕੀਤੀ ਜਾਵੇ, ਸੇਵਾ ਕੀਤੀ ਜਾਵੇ। ਇਸ ਤਰ੍ਹਾਂ ਦਾ ਬਚਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਮਹਿਲਾਂ ਦੇ ਵਿੱਚ ਆ ਗਏ।
ਅਤ ਪ੍ਰਸੰਨ ਹੋਏ ਬੂਜਣ ਕੀਨੇ, ਕੌਣ ਮਾਸ ਕੋ ਸਾਹਾ ਦੀਨੇ।
ਸਾਰੇ ਦੇ ਸਾਰੇ ਬੜੇ ਪ੍ਰਸੰਨ ਹੋਏ ਨੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਕੌਣ ਮਾਸ ਕੋ ਸਾਹਾ ਦੇਨੇ, ਕਿਹੜੇ ਮਹੀਨੇ ਦਾ ਮਾਨੋ ਕੇ ਸਾਹਾ ਦਿੱਤਾ ਗਿਆ।
ਸ੍ਰੀ ਹਰਗੋਬਿੰਦ ਜੀ ਪਾਖਿਓ, ਪਾਖਿਓ ਸਭਨ ਸੁਣਾਏ, ਮਾਸ ਵਿਸਾਖ ਇੱਕੀਸਵੀਂ ਸੋਧਿਓ ਲਿਖਿਓ ਬਣਾਏ।
ਜਦੋਂ ਸਤਿਗੁਰਾਂ ਤੋਂ ਪੁੱਛਿਆ ਗਿਆ ਕਿ ਕਿਹੜੇ ਮਹੀਨੇ ਦੀ ਕਿੰਨੀ ਤਰੀਕ ਹੈ, ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਵਿਸਾਖ ਮਹੀਨੇ ਦੀ 21ਵੀਂ ਤਰੀਕ ਦਾ ਜਿਹੜਾ ਸਾਹਾ ਹੈ ਨਾ ਉਹ ਸੋਧਿਆ ਹੈ। ਇਸ ਤਰ੍ਹਾਂ ਚਿੱਠੀ ਦੇ ਵਿੱਚ ਲਿਖਿਆ।
ਸੁਣ ਸਭ ਬਿਖੇ ਆਨੰਦ ਪਾ ਮੰਗਲ, ਮੰਗਲ ਮਹਿਦ ਪ੍ਰਸੰਗ ਸਹਿਤ ਸਨੂਖਾ ਤੀਨ ਕੇ ਹਿਰਦੈ ਉਮੰਗਤ ਗੰਗ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਸਾਰਿਆਂ ਨੇ ਸੁਣਿਆ ਤੇ ਬਹੁਤ ਹੀ ਜ਼ਿਆਦਾ ਆਨੰਦ ਹੋਇਆ, ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਇਸ ਪ੍ਰਸੰਗ ਨੂੰ ਸੁਣ ਕੇ।
ਸਹਿਤ ਸਨੁਖਾ ਤੀਨ ਕੇ ਹਿਰਦੈ ਉਮੰਗਤ ਗੰਗ,
ਆਪਣੀਆਂ ਤਿੰਨੇ ਨੂਹਾਂ ਦੇ ਸਮੇਤ ਮਾਤਾ ਗੰਗਾ ਜੀ ਬੜੇ ਪ੍ਰਸੰਨ ਨੇ।
ਗੀਤ ਮੰਗਲਾ ਚਾਰ ਕੇ
ਹੋਰ ਕੈ ਉਤ ਸਭ ਬਿਦ ਤੇ ਸੁਣ ਸੁਣ ਸਭ ਹਰ ਖਾਏ। ਕਵੀ ਜੀ ਲਿਖਦੇ ਨੇ ਕਿ ਮੰਗਲਾਚਾਰ ਦੇ ਖੁਸ਼ੀਆਂ ਦੇ ਜਿਹੜੇ ਗੀਤ ਸੀ ਉਹ ਔਰਤਾਂ ਨੇ ਗਾਏ ਨੇ, ਜਿਹੜੀਆਂ ਔਰਤਾਂ ਦੀ ਆਵਾਜ਼ ਬੜੀ ਮਿੱਠੀ ਹੈ, ਇਸ ਤਰ੍ਹਾਂ ਦੀ ਮਿੱਠੀ ਹੈ ਪਿੱਕ ਬਹਿਣੀ ਜਿਵੇਂ ਕਿ ਕੋਇਲ ਦੀ ਆਵਾਜ਼ ਹੋਵੇ। ਗੁਰ ਕੈ ਉਤਸਵ ਬਿਦ ਤੇ ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਦਾ ਉਤਸਵ ਹੋਣ ਵਾਲਾ ਹੈ, ਸੁਣ ਸੁਣ ਕੇ ਸਾਰੇ ਬਹੁਤ ਹੀ ਜ਼ਿਆਦਾ ਪ੍ਰਸੰਨ ਨੇ, ਬੜੇ ਖੁਸ਼ ਨੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਦਿਨ ਦੋ ਇੱਕ ਦਿਜ ਕੋ ਰਾਖਿਓ ਲਾਗ ਦਰਬ ਕੋ ਦੀਨ, ਕੇਤਕ ਦਿਨ ਬੀਤੇ ਪ੍ਰਭੂ ਤਿਆਰ ਸਮਾਜ ਸੋ ਕੀਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਪੰਡਿਤ ਨੂੰ ਦੋ ਤਿੰਨ ਦਿਨ ਇਸੇ ਤਰੀਕੇ ਦੇ ਨਾਲ ਆਪਣੇ ਕੋਲ ਰੱਖਿਆ ਗਿਆ ਤੇ ਫਿਰ ਲਾਗ ਦੇ ਪੈਸੇ ਦਿੱਤੇ ਨੇ, ਫਿਰ ਉਸ ਨੂੰ ਵਿਦਾ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤੋਂ ਬਾਅਦ ਵਿਆਹ ਦੀ ਤਿਆਰੀ ਆਰੰਭ ਕੀਤੀ। ਦੇ ਦੇ ਦਰਬ ਮਸੰਦ ਪਠਾਏ ਸਰਪੀ ਸਿਤਾ ਬਟੋਰਤ ਲਿਆਏ। ਦੇ ਦੇ ਕੇ ਬਹੁਤ ਸਾਰੀ ਮਾਇਆ ਨੂੰ ਮਸੰਦਾਂ ਨੂੰ ਦੂਰ ਦੂਰ ਤੱਕ ਘੱਲਿਆ ਗਿਆ, ਜਿਹੜੇ ਮਸੰਦ ਮਾਨੋ ਕੇ ਘਿਓ ਤੇ ਖੰਡ ਨੂੰ ਲੈਣ ਦੇ ਵਾਸਤੇ ਗਏ ਨੇ। ਸੂਖਮ ਚਾਵਰ ਚਾਰ ਲਮੇਰੇ ਤਿਮ ਗੋ ਧੂਮ ਜਹਾਂ ਸ਼ੁਭ ਹੇਰੇ, ਜਿਸ ਤਰ੍ਹਾਂ ਕੇ ਘਿਓ ਮੰਗਵਾਇਆ ਗਿਆ, ਜਿਸ ਤਰ੍ਹਾਂ ਕੇ ਖੰਡ ਬਹੁਤੀ ਸਾਰੀ ਮੰਗਾਈ ਗਈ ਹੈ, ਇਸੇ ਤਰੀਕੇ ਦੇ ਨਾਲ ਬੜੇ ਬਰੀਕ ਤੇ ਲੰਮੇ ਜਿਹੜੇ ਸੁੰਦਰ ਚੌਲ ਨੇ ਉਹ ਵੀ ਮੰਗਾਏ ਗਏ ਨੇ, ਇਸ ਤੋਂ ਇਲਾਵਾ ਵਧੀਆ ਜਿਹੜੀ ਕਣਕ ਹੈ ਨਾ ਉਹਨੂੰ ਵੀ ਮੰਗਾਇਆ ਗਿਆ। ਜੇ ਤੇ ਖਰਚ ਲੱਗਿਓ ਮਨ ਮਾਹੀ ਦੋਗਣ ਵਾਸਤ ਲਿਆਵਤ ਪੇ ਤਾਹੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੰਨਾ ਕੁ ਵਿਆਹ ਦੇ ਵਿੱਚ ਖਰਚੇ ਦਾ ਅਨੁਮਾਨ ਲਾਇਆ ਗਿਆ ਕਿ ਇੰਨੀਆਂ ਕੁ ਚੀਜ਼ਾਂ ਲੱਗਣਗੀਆਂ, ਉਦੋਂ ਮੰਨੋ ਕਿ ਦੁੱਗਣੀਆਂ ਚੀਜ਼ਾਂ ਨੂੰ ਲਿਆ ਕੇ ਤਿਆਰ ਕੀਤਾ ਗਿਆ। ਬ੍ਰਿੰਦ ਕਰਾਹੇ ਦਏ ਚੜਾਏ ਸ਼ੁਭ ਪਕਵਾਨ ਪਾਕ ਸਮੁਦਾਏ। ਬਹੁਤ ਸਾਰੇ ਕੜਾਹੇ ਚੜਾ ਦਿੱਤੇ ਨੇ ਜਿਨ੍ਹਾਂ ਦੇ ਵਿੱਚ ਮੰਨੋ ਕਿ ਪਕਵਾਨ ਤਿਆਰ ਕਰਨੇ ਸ਼ੁਰੂ ਕੀਤੇ ਨੇ। ਪ੍ਰਥਮ ਥਾਰ ਗਣ ਭਰ ਭਰ ਲਿਆਏ ਬ੍ਰਿੰਦ ਸੇਵਕਣ ਤੇ ਚਵਾਏ। ਜਿਹੜੀ ਮਠਿਆਈ ਪਹਿਲਾਂ ਤਿਆਰ ਕੀਤੀ ਗਈ ਹੈ ਉਹਨਾਂ ਦੇ ਮਾਨੋ ਕੇ ਥਾਲੇ ਭਰ ਭਰ ਕੇ ਬਹੁਤੇ ਸਾਰੇ ਸੇਵਕ ਚੁੱਕ ਕੇ ਲਿਆਏ ਨੇ। ਸ੍ਰੀ ਦਰਬਾਰ ਬੰਦ ਨਾ ਕੀਨ ਫਿਰੇ ਪ੍ਰਦਖਣਾ ਚਾਰੋ ਦੀਨ। ਦਰਬਾਰ ਦੇ ਵਿੱਚ ਭਾਵ ਕੇ ਹਰੀ ਮੰਦਰ ਦੇ ਵਿੱਚ ਪ੍ਰਸ਼ਾਦ ਨੂੰ ਨਾਲ ਲੈ ਕੇ ਆਏ ਨੇ, ਆਣ ਕੇ ਨਮਸਕਾਰ ਕੀਤੀ ਹੈ, ਫਿਰ ਮੰਨੋ ਕੇ ਹਰੀ ਮੰਦਰ ਦੀਆਂ ਪ੍ਰਦਖਣਾ ਕੀਤੀਆਂ, ਪ੍ਰਕਰਮਾ ਕੀਤੀਆਂ। ਬ੍ਰਿਧ ਸਾਹਿਬ ਭਾਈ ਗੁਰਦਾਸ ਇਨ ਤੇ ਕਰਵਾਇਸ ਅਰਦਾਸ, ਬਾਬਾ ਬੁੱਢਾ ਜੀ ਤੋਂ ਇਸ ਤੋਂ ਇਲਾਵਾ ਭਾਈ ਗੁਰਦਾਸ ਜੀ ਤੋਂ ਇਨ੍ਹਾਂ ਤੋਂ ਅਰਦਾਸ ਕਰਵਾਈ ਗਈ। ਸਰਬ ਪ੍ਰਸਾਦ ਵਰਤਾਵਨ ਕਰੇ ਬਾਹਰ ਨਕੇਤ ਆਏ ਹਿਤ ਧਰੇ। ਉੱਥੇ ਨਮਸਕਾਰ ਕਰਕੇ ਪ੍ਰਸ਼ਾਦ ਵੰਡ ਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਨਿਜ ਘਰ ਦੇ ਵਿੱਚ ਆਏ ਨੇ। ਆਗਿਆ ਕਰੀ ਸੰਬੰਧ ਜਹਾਂ ਜਹ ਗਣ ਪਕਵਾਨ ਪਠਾਏ ਤਹਾਂ ਤਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਜਿੱਥੇ ਜਿੱਥੇ ਵੀ ਸਾਡਾ ਸੰਬੰਧ ਹੈ ਉਹਨਾਂ ਸਾਰੇ ਰਿਸ਼ਤੇਦਾਰਾਂ ਦੇ ਵਿੱਚ ਮੰਨੋ ਕੇ ਪਕਵਾਨ ਘੱਲੇ ਜਾਣ। ਸਗਰੋ ਮੇਲ ਹਕਾਰਨ ਕਰੋ ਇਸ ਕਾਰਜ ਕੀ ਬਿਲਮ ਨਾ ਧਰੋ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਹਰ ਇੱਕ ਜਗ੍ਹਾ ਦੇ ਉੱਤੇ ਨਾਲੇ ਮਠਿਆਈ ਭੇਜੀ ਜਾਵੇ ਤੇ ਨਾਲ ਦੇ ਨਾਲ ਮੰਨੋ ਕਿ ਵਿਆਹ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਵੇ, ਇਸ ਤਰੀਕੇ ਦੇ ਨਾਲ ਮੇਲ ਨੂੰ ਬੁਲਾਇਆ ਜਾਵੇ। ਇਸ ਕਾਰਜ ਕੀ ਬਿਲਮ ਨਾ ਧਰੋ। ਸਤਿਗੁਰੂ ਜੀ ਕਹਿੰਦੇ ਨੇ ਕਿ ਛੇਤੀ ਇਸ ਕੰਮ ਨੂੰ ਪੂਰਾ ਕਰੋ, ਦੇਰੀ ਨਾ ਕਰੋ। ਪ੍ਰਥਮ ਖਡੂਰ ਸੋ ਗੋਇੰਦਵਾਲ ਗੰਗ ਮਾਤ ਨੇ ਪਠੀ ਬਿਸਾਲ। ਪਹਿਲਾਂ ਖਡੂਰ ਦੇ ਵਿੱਚ ਫਿਰ ਗੋਇੰਦਵਾਲ ਦੇ ਵਿੱਚ ਮਾਤਾ ਗੰਗਾ ਜੀ ਨੇ ਮਠਿਆਈ ਘੱਲੀ ਹੈ ਤੇ ਨਾਲੇ ਮੰਨੋ ਕੇ ਵਿਆਹ ਦੇ ਵਿੱਚ ਆਉਣ ਦਾ ਸੱਦਾ ਦਿੱਤਾ। ਮੰਡੇ ਆਲੀ ਰੋ ਡਰੋਲੀ ਡੱਲੇ ਦੇ ਪਕਵਾਨ ਦੂਤ ਗਣ ਕੱਲੇ। ਮੰਡਿਆਲੀ ਪਿੰਡ ਦੇ ਵਿਚ, ਡਰੋਲੀ ਦੇ ਵਿਚ, ਔਰ ਇਸ ਤੋਂ ਇਲਾਵਾ ਡੱਲੇ ਪਿੰਡ ਦੇ ਵਿਚ ਪਕਵਾਨ ਦੇ ਕੇ ਬਹੁਤੇ ਸਾਰੇ ਦੂਤਾਂ ਨੂੰ ਕੱਲਿਆ ਗਿਆ।
ਰਾਮਦਾਸਪੁਰ ਮੈਂ ਘਰ ਸਾਰੇ ਪਾਠ ਕਰ ਤੈਨੂੰ ਆਨੰਦ ਕੋ ਤਾਰੇ।
ਇਸ ਤੋਂ ਇਲਾਵਾ ਰਾਮਦਾਸਪੁਰੇ ਦੇ ਵਿਚ ਭਾਵ ਕੇ ਅੰਮ੍ਰਿਤਸਰ ਸਾਰੀ ਨਗਰੀ ਦੇ ਵਿਚ ਜਿੰਨੇ ਵੀ ਘਰ ਸਨ ਸਾਰਿਆਂ ਦੇ ਘਰਾਂ ਦੇ ਵਿਚ ਮਠਿਆਈ ਕੱਲੀ ਗਈ ਹੈ ਔਰ ਵਿਆਹ ਦੇ ਵਿਚ ਆਉਣ ਦਾ ਆਮੰਤਰਣ ਪੱਤਰ ਦਿੱਤਾ।
ਅਪਰ ਜੇ ਮੰਗਲ ਅਨੇਕ ਪ੍ਰਕਾਰੇ ਕਰਤ ਰਹੇ ਜਿਮ ਗੰਗ ਉਚਾਰੇ।
ਕਵੀ ਜੀ ਲਿਖਦੇ ਨੇ ਇਸ ਤੋਂ ਇਲਾਵਾ ਹੋਰ ਵੀ ਖੁਸ਼ੀਆਂ ਦੇ ਜਿੰਨੇ ਕਾਰਜ ਸਨ ਉਹਨਾਂ ਸਾਰਿਆਂ ਨੂੰ ਮਾਨੋ ਕੇ ਮਾਤਾ ਗੰਗਾ ਜੀ ਦੇ ਹੁਕਮ ਦੇ ਅਨੁਸਾਰ ਕੀਤਾ ਗਿਆ।
ਬਿਧੀਏ ਕੋ ਸਭ ਸੌਂਪ ਸਮਾਜਾ ਕਰੇ ਅਨੇਕ ਵਿਆਹ ਕੇ ਕਾਜਾ।
ਮਾਨੋ ਕੇ ਵਿਆਹ ਦੇ ਵੱਡੇ ਵੱਡੇ ਸਾਰੇ ਕਾਰਜਾਂ ਨੂੰ ਕੰਮਾਂ ਨੂੰ ਸਾਂਭਣ ਦੇ ਵਾਸਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਭਾਈ ਬਿਧੀ ਚੰਦ ਨੂੰ ਚੁਣਿਆ ਹੈ ਤੇ ਵਿਆਹ ਦੇ ਬਹੁਤ ਸਾਰੇ ਕੰਮ ਬਿਧੀ ਚੰਦ ਨੇ ਨੇਪਰੇ ਚਾੜੇ।
ਸਰਬ ਰੰਗ ਕੇ ਤੰਬੂ ਘਨੇ ਰੇਸ਼ਮ ਕੀ ਡੋਰਨ ਸੋ ਬਣੇ।
ਸਰਬ ਰੰਗ ਕੇ ਸਾਰਿਆਂ ਰੰਗਾਂ ਦੇ ਬਹੁਤ ਸਾਰੇ ਜਿਹੜੇ ਤੰਬੂ ਸੀ ਉਹ ਰੇਸ਼ਮ ਦੀਆਂ ਡੋਰਾਂ ਦੇ ਨਾਲ ਬੰਨ ਬੰਨ ਕੇ ਤਾਣੇ ਗਏ।
ਤਿੰਨ ਮੈਂ ਫਰਸ਼ ਗਿਲਮ ਤੇ ਆਦਿ ਕਰਕੇ ਤਿਆਰ ਰੱਖੀ ਹਿਤ ਸ਼ਾਦੀ।
ਉਹਨਾਂ ਤੰਬੂਆਂ ਦੇ ਵਿਚ ਮਾਨੋ ਕੇ ਜਿਹੜੀ ਵਿਛਾਈ ਕੀਤੀ ਗਈ ਹੈ ਉਹ ਗਲੀਚਿਆਂ ਸੋਹਣਿਆਂ ਦੇ ਨਾਲ ਕੀਤੀ ਗਈ ਹੈ। ਇਸ ਤਰ੍ਹਾਂ ਦੀ ਤਿਆਰੀ ਕਰਕੇ ਰੱਖੀ ਹੈ ਸ਼ਾਦੀ ਦੇ ਵਾਸਤੇ, ਵਿਆਹ ਦੇ ਵਾਸਤੇ।
ਜ਼ੀਨ ਤੋਰੰਗਣ ਲਿਪਟੇ ਜ਼ਰੀ ਉਪਰ ਚਾਰ ਕਰੀ ਬਿਸਤਰੀ।
ਮਾਨੋ ਕੇ ਘੋੜਿਆਂ ਨੂੰ ਸੋਹਣੀਆਂ ਕਾਠੀਆਂ ਦੇ ਨਾਲ ਸਜਾਇਆ ਗਿਆ ਜਿਨ੍ਹਾਂ ਕਾਠੀਆਂ ਦੇ ਉੱਤੇ ਬੜੀ ਜ਼ਰੀ ਲੱਗੀ ਹੋਈ ਹੈ।
ਉਪਰ ਚਾਰ ਕਰੀ ਬਿਸਤਰੀ।
ਔਰ ਇਸ ਤੋਂ ਇਲਾਵਾ ਮਾਨੋ ਕੇ ਕਾਠੀ ਤੇ ਗੱਦੀ ਨੂੰ ਵੀ ਬੜਾ ਸੁਧਾਰਿਆ ਗਿਆ।
ਸੁਪਟਣ ਕੀ ਪੋਸ਼ਿਸ਼ ਬਣਵਾਈ ਬਹੁਤ ਵਿਭੂਖਣ ਲੀਨ ਕਰਾਈ।
ਸ਼ਸਤਰਧਾਰੀ ਯੋਧਿਆਂ ਦੀਆਂ ਬੜੀਆਂ ਸੋਹਣੀਆਂ ਨਵੀਆਂ ਪੁਸ਼ਾਕਾਂ ਬਣਵਾਈਆਂ ਗਈਆਂ ਨੇ। ਇਸ ਤੋਂ ਇਲਾਵਾ ਬਹੁਤੇ ਸਾਰੇ ਗਹਿਣੇ ਕਢਵਾਏ ਗਏ।
ਤਾਣੇ ਅਣਗਣ ਜਿਨ ਕਿਨ ਗੁਰ ਕਰਤੇ ਲੈ ਲੈ ਸਕਲ ਸਮਾਜਨ ਕਰਤੇ।
ਕਵੀ ਜੀ ਲਿਖਦੇ ਨੇ ਕਿ ਅਣਗਿਣਤਾਂ ਦੀ ਗਿਣਤੀ ਦੇ ਵਿਚ ਧਨ ਦਾ ਖਰਚ ਕੀਤਾ ਗਿਆ। ਸਾਰਿਆਂ ਨੇ ਗੁਰੂ ਘਰ ਦੇ ਵਿਚੋਂ ਪਦਾਰਥਾਂ ਨੂੰ ਲਿਆ ਹੈ ਔਰ ਆਪੋ ਆਪਣੀ ਤਿਆਰੀ ਕੀਤੀ।
ਜਬ ਕੁਛ ਤਿਆਰ ਹੋਏ ਬਨਵਾਵਤ ਸ੍ਰੀ ਸਤਿਗੁਰ ਕੋ ਜਾਏ ਦਿਖਾਵਤ।
ਕਿਉਂਕਿ ਕਵੀ ਜੀ ਨੇ ਲਿਖਿਆ ਕਿ ਬਿਧੀ ਚੰਦ ਜੀ ਦੀ ਡਿਊਟੀ ਲਾਈ ਹੈ ਸਤਿਗੁਰਾਂ ਨੇ ਸਾਰੀ ਤਿਆਰੀ ਕਰਨ ਦੇ ਵਾਸਤੇ, ਇਸ ਕਰਕੇ ਭਾਈ ਬਿਧੀ ਚੰਦ ਜੀ ਜਦੋਂ ਵੀ ਕੋਈ ਵਧੀਆ ਚੀਜ਼ ਬਣਾਉਂਦੇ ਨੇ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਦਿਖਾਉਂਦੇ ਨੇ ਕਿ ਸੱਚੇ ਪਾਤਸ਼ਾਹ ਇਸ ਤਰ੍ਹਾਂ ਦੀ ਤਿਆਰੀ ਕੀਤੀ ਹੈ ਤੇ ਪ੍ਰਵਾਨਗੀ ਲੈਂਦੇ ਨੇ।
ਰਹਿ ਜਬ ਗਏ ਕਤਿਕ ਦਿਨ ਸ਼ੇਖ ਆਏ ਪਹੁੰਚੋ ਮੇਲ ਆਇਆ ਸੇਖ।
ਜਦੋਂ ਵਿਆਹ ਦੇ ਵਿਚ ਥੋੜੇ ਦਿਨ ਬਾਕੀ ਰਹਿੰਦੇ ਸਨ ਉਸ ਦਿਨ ਮਾਨੋ ਕੇ ਸਾਰੇ ਦਾ ਸਾਰਾ ਮੇਲ ਹੌਲੀ ਹੌਲੀ ਇਕੱਤਰ ਹੋ ਗਿਆ, ਗੁਰੂ ਘਰ ਦੇ ਵਿਚ ਪਹੁੰਚ ਗਏ।
ਦਾਤੂ ਅਪਰ ਮੋਹਰੀ ਆਏ ਬਣਤਾ ਆਨੰਦ ਸੰਗ ਨਿਜ ਲਿਆਏ।
ਕਿਸ ਤਰ੍ਹਾਂ ਦਾ ਮਾਨੋ ਕੇ ਮੇਲ ਜੁੜਿਆ ਹੈ ਉਸ ਦਾ ਕਵੀ ਜੀ ਨੇ ਹਵਾਲਾ ਦਿੱਤਾ ਹੈ। ਕਵੀ ਜੀ ਲਿਖਦੇ ਨੇ ਦਾਤੂ ਜੀ ਆਏ ਨੇ, ਇਸ ਤੋਂ ਇਲਾਵਾ ਮੋਹਰੀ ਜੀ ਆਏ ਨੇ, ਬਣਤਾ ਆਨੰਦ ਸੰਗ ਨਿਜ ਲਿਆਏ ਆਪਣੀਆਂ ਘਰ ਵਾਲਿਆਂ ਨੂੰ ਔਰ ਇਸ ਤੋਂ ਇਲਾਵਾ ਪੁੱਤਰਾਂ ਨੂੰ ਲੈ ਕੇ ਆਏ।
ਦਇਆ ਕੋਇਰ ਨਾਰਾਇਣ ਦਾਸ ਦੰਪਤ ਆਏ ਕਰਤ ਹੁਲਾਸ।
ਦਇਆ ਕੌਰ ਨਾਰਾਇਣ ਦਾਸ ਇਹ ਦੋਵੇਂ ਜੀ ਵੀ ਬੜੀ ਖੁਸ਼ੀ ਦੇ ਨਾਲ ਪਹੁੰਚੇ ਨੇ।
ਸਤਿਗੁਰ ਕਰਕੇ ਬਹੁ ਸਨ ਮਾਨੇ ਜਾਣ ਥਾਣ ਬੜ ਬੰਧਨ ਠਾਣੇ।
ਸਤਿਗੁਰਾਂ ਨੇ ਦੋਵਾਂ ਦਾ ਬੜਾ ਸਨਮਾਨ ਕੀਤਾ ਆਪਣੀ ਵੱਡੀ ਜਗ੍ਹਾ ਤੇ ਹੋਣ ਕਰਕੇ ਸਤਿਗੁਰਾਂ ਨੇ ਉਹਨਾਂ ਨੂੰ ਨਮਸਕਾਰ ਕੀਤੇ।
ਬਹੁਰ ਗਈ ਸਭ ਗੰਗਾ ਪਾਸ ਮਿਲ ਮਿਲ ਗੁਰ ਸੋ ਪ੍ਰੇਮ ਪ੍ਰਕਾਸ਼।
ਫਿਰ ਮਾਨੋ ਕੇ ਔਰਤਾਂ ਮਾਤਾ ਗੰਗਾ ਜੀ ਦੇ ਕੋਲ ਗਈਆਂ ਨੇ, ਜਾ ਕੇ ਮਾਨੋ ਕੇ ਗਲਵਕੜੀ ਪਾ ਕੇ ਮਿਲੀਆਂ ਨੇ, ਬੜਾ ਪ੍ਰੇਮ ਵਧਾਇਆ। ਸੁਣ ਦਮੋਦਰੀ ਮਾਤ ਪਿਤਾਏ ਉਤ ਕੰਠਾ ਜੁਤ ਅੰਕ ਮਿਲਾਏ। ਮਾਨੋ ਕਿ ਦਮੋਦਰੀ ਜੀ ਦੇ ਮਾਤਾ ਪਿਤਾ ਆਏ ਨੇ, ਦਮੋਦਰੀ ਜੀ ਬੜੇ ਖੁਸ਼ ਹੋਏ ਨੇ ਔਰ ਗਲਵਕੜੀ ਪਾ ਕੇ ਆਪਣੇ ਮਾਤਾ ਪਿਤਾ ਨੂੰ ਦਮੋਦਰੀ ਜੀ ਮਿਲੇ ਨੇ। ਕ੍ਰਿਸ਼ਨ ਚੰਦ ਧਨਵੰਤੀ ਆਏ ਮਿਲ ਗੁਰਸੋਂ ਸਭ ਗਰੇ ਲਗਾਏ। ਕ੍ਰਿਸ਼ਨ ਚੰਦ ਜੀ ਆਏ ਨੇ, ਧਨਵੰਤੀ ਆਈ ਹੈ, ਇਸ ਤਰ੍ਹਾਂ ਮੰਨੋ ਕਿ ਸਾਰਾ ਜਿਹੜਾ ਮੇਲ ਹੈ ਨਾ ਇਕੱਠਾ ਹੋ ਰਿਹਾ। ਦੁਆਰਾ ਭਾਗਣ ਕੇ ਜੁਤ ਆਇਓ ਮਰਵਾਹੀ ਕੋ ਮਿਲ ਸੁਖ ਪਾਇਓ। ਇਸ ਤੋਂ ਇਲਾਵਾ ਮੰਨੋ ਕਿ ਸਤਿਗੁਰਾਂ ਦੇ ਤੀਸਰੇ ਮਹਿਲ ਜਿਨ੍ਹਾਂ ਦਾ ਇਤਿਹਾਸਕਾਰਾਂ ਨੇ ਮਰਵਾਹੀ ਨਾਮ ਲਿਖਿਆ ਹੈ, ਮਰਵਾਹੀ ਜੀ ਦੇ ਮਾਤਾ ਪਿਤਾ ਵੀ ਆਏ ਨੇ, ਪਿਤਾ ਦਾ ਨਾਮ ਦੁਆਰਾ ਹੈ ਔਰ ਮਾਤਾ ਦਾ ਨਾਮ ਭਾਗਣ ਹੈ, ਉਹ ਵੀ ਆਪਣੀ ਪੁੱਤਰੀ ਨੂੰ ਮਿਲ ਕੇ ਖੁਸ਼ ਹੋਏ।
ਸਾਗਰੋ ਸਤਿਗੁਰ ਕੋ ਪਰਵਾਰੂ ਜੇ ਤੱਕ ਮੇਲ ਮਿਲਿਓ ਹਿਤ ਤਾਰੂ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਨੋ ਸਾਰੇ ਦਾ ਸਾਰਾ ਪਰਿਵਾਰ ਇਕੱਠਾ ਹੋਇਆ, ਜੇ ਤੱਕ ਮੇਲ ਮਿਲਿਓ ਹਿਤ ਤਾਰੂ, ਜਿੰਨੇ ਵੀ ਮਾਨੋ ਕੇ ਮੇਲ ਦੇ ਰੂਪ ਦੇ ਵਿਚ ਆਏ ਨੇ, ਸਾਰੇ ਦੇ ਸਾਰੇ ਇਕ ਦੂਜੇ ਦੇ ਨਾਲ ਮਿਲੇ ਨੇ।
ਸਿੰਧ ਆਗਾਦ ਆਨੰਦ ਬੇਲੰਦਾ ਕ੍ਰੀੜਤ ਤਿਸਮੈ ਮਿਲ ਕਰ ਬ੍ਰਿੰਦਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਪ੍ਰਮਾਣ ਦਿੰਦੇ ਨੇ ਕਿ ਮਾਨੋ ਆਨੰਦ ਰੂਪੀ ਵੱਡੇ ਤੇ ਡੂੰਘੇ ਸਮੁੰਦਰ ਦੇ ਵਿਚ ਇਕ ਦੂਜੇ ਦੇ ਨਾਲ ਮਿਲ ਕੇ ਕ੍ਰੀੜਾ ਕਰਦੇ ਨੇ, ਮਾਨੋ ਕੇ ਖੁਸ਼ੀ ਮਨਾਉਂਦੇ ਨੇ ਸਾਰੇ ਦੇ ਸਾਰੇ।
ਸ੍ਰੀ ਗੁਰਦਿੱਤਾ ਬੀਚ ਬਿਠਾਵੇ ਸਪਤ ਸੁਹਾਗਣ ਨੇਹ ਚੜਾਵੇ।
ਬਾਬਾ ਗੁਰਦਿੱਤਾ ਜੀ ਨੂੰ ਆਪਣੇ ਵਿਚਕਾਰ ਬਿਠਾ ਲਿਆ ਹੈ, ਸੱਤ ਜਿਹੜੀਆਂ ਸੁਹਾਗਣਾਂ ਨੇ ਉਹ ਇਕੱਠੀਆਂ ਹੋਈਆਂ ਨੇ ਜਿਨ੍ਹਾਂ ਨੇ ਤੇਲ ਚੜਾਇਆ।
ਮਰਦਨ ਕਰੇ ਉਹ ਵਟਨੋ ਅੰਗ ਗਾਵਤ ਮੰਗਲ ਗੀਤ ਉਮੰਗ।
ਇਸ ਤੋਂ ਇਲਾਵਾ ਮਾਨੋ ਕੇ ਮਲ ਮਲ ਕੇ ਵਟਨਾ ਲਾਇਆ ਗਿਆ ਹੈ, ਗੁਰਦਿੱਤਾ ਜੀ ਦੇ ਅੰਗਾਂ ਦੇ ਉੱਤੇ ਵਟਨਾ ਮਲਿਆ ਗਿਆ ਹੈ ਔਰ ਨਾਲ ਦੇ ਨਾਲ ਖੁਸ਼ੀਆਂ ਦੇ ਗੀਤ ਗਾਏ ਉਮੰਗ ਦੇ ਨਾਲ।
ਅਪਰ ਸਰਬ ਕਰਕੇ ਕੁਲ ਰੀਤ ਮਿਲ ਮਿਲ ਦੇਖਤ ਹੈ ਚਿਤ ਪ੍ਰੀਤ।
ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਕੁਲ ਦੀਆਂ ਰੀਤੀਆਂ ਸਨ ਉਹਨਾਂ ਸਾਰੀਆਂ ਨੂੰ ਪੂਰਾ ਕੀਤਾ ਗਿਆ ਹੈ, ਮਿਲ ਮਿਲ ਕੇ ਵੇਖ ਵੇਖ ਕੇ ਸਮੇਤ ਪ੍ਰੀਤ ਦੇ।
ਗੋਰੇ ਆਗਿਆ ਤੇ ਸਕਲ ਬਰਾਤੀ ਭਏ ਤਿਆਰ ਸਜ ਸੁੰਦਰ ਭਾਂਤੀ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਪਾ ਕੇ ਸਾਰੇ ਦੇ ਸਾਰੇ ਜਿਹੜੇ ਬਰਾਤੀ ਨੇ ਨਾ ਉਹ ਤਿਆਰ ਹੋਣ ਲੱਗੇ।
ਬਸਨ ਬਿਭੂਖਣ ਪਾਏ ਕਨੇਰੇ ਬਣੇ ਜੋ ਖਰਚੇ ਦਰਬ ਕਨੇਰੇ।
ਸਾਰੇ ਬਰਾਤੀ ਆਪੋ ਆਪਣੀ ਤਿਆਰੀ ਕਰਨ ਲੱਗੇ ਨੇ, ਸੋਹਣੇ ਵਧੀਆ ਕੱਪੜਿਆਂ ਨੂੰ ਪਹਿਨਿਆ ਹੈ। ਇਸ ਤੋਂ ਇਲਾਵਾ ਮਾਨੋ ਕਿ ਉਹਨਾਂ ਗਹਿਣਿਆਂ ਨੂੰ ਆਪਣੇ ਅੰਗਾਂ ਦੇ ਉੱਤੇ ਸਜਾਇਆ ਹੈ, ਜਿਹੜੇ ਗਹਿਣੇ ਮਾਨੋ ਕਿ ਬਹੁਤਾ ਸਾਰਾ ਧਨ ਖਰਚ ਕਰਕੇ ਬਣੇ ਹੋਏ ਸਨ।
ਲਗ ਦੁੰਦਪ ਬਾਜਤ ਸ਼ਹਿਨਾਈ ਪਟੈ ਨਿਸ਼ਾਨ ਸ਼ਬਦ ਸਮੂਦਾਈ।
ਛੋਟੇ ਧੌਂਸੇ ਵਜਾਏ ਗਏ ਨੇ, ਇਸ ਤੋਂ ਇਲਾਵਾ ਸ਼ਹਿਨਾਈਆਂ ਵਜਾਈਆਂ ਗਈਆਂ ਨੇ, ਬਹੁਤ ਸਾਰੇ ਜਿਹੜੇ ਵਾਜੇ ਸੀ ਨਾ ਉਹ ਵਜਾਏ ਗਏ ਜਿਨ੍ਹਾਂ ਦੀ ਉੱਚੀ ਧੁਨੀ ਪੈਦਾ ਹੋਈ।
ਪਾਠ ਨਕੀਬ ਉਚਾਰਤ ਖਰੇ ਲੇਨ ਦੇਨ ਜਿਤ ਕਿਤ ਨਰ ਕਰੇ।
ਜਿਹੜੇ ਪਾਠ ਨੇ ਜਿਹੜੇ ਨਕੀਬ ਨੇ ਉਹ ਸਤਿਗੁਰਾਂ ਦੇ ਜਸ ਨੂੰ ਬਿਆਨ ਕਰ ਰਹੇ ਨੇ ਤੇ ਦੂਸਰੇ ਪਾਸੇ ਲੈਣ ਦੇਣ ਦਾ ਬਹੁਤ ਸਾਰਾ ਜਿਹੜਾ ਕੰਮ ਹੈ ਨਾ ਇੱਕ ਦੂਜੇ ਦੇ ਨਾਲ ਬਹੁਤ ਸਾਰੇ ਕਰ ਰਹੇ ਨੇ।
ਗੁਰੂ ਪੁੱਤਰਾ ਗੁਰ ਦਿੱਤਾ ਤਬੈ ਪੋਸ਼ਕ ਪੀਤ ਅੰਗ ਧਰ ਸਬੈ।
ਫਿਰ ਮਾਨੋ ਕਿ ਲਾੜਾ ਤਿਆਰ ਹੋਇਆ, ਗੁਰਦਿੱਤਾ ਜੀ ਤਿਆਰ ਹੋਏ ਨੇ ਜਿਨ੍ਹਾਂ ਨੇ ਆਪਣੇ ਸਰੀਰ ਦੇ ਉੱਤੇ ਪੀਲੀ ਪੁਸ਼ਾਕ ਨੂੰ ਧਾਰਨ ਕੀਤਾ।
ਸ਼ੁਭਤ ਸਿਹਰਾ ਸੁੰਦਰ ਮਾਥੇ ਬਾਂਧ ਕੰਗਣਾ ਹਾਥਣ ਸਾਥੇ।
ਸੋਹਣਾ ਜਿਹੜਾ ਸਿਹਰਾ ਹੈ ਉਹ ਮੱਥੇ ਦੇ ਨਾਲ ਗੁਰਦਿੱਤੇ ਦੇ ਬੰਨਿਆ ਗਿਆ ਹੈ ਔਰ ਇਸ ਤੋਂ ਇਲਾਵਾ ਮਾਨੋ ਕੇ ਕੰਗਣਾ ਵੀ ਹੱਥ ਦੇ ਵਿਚ ਬੰਨਿਆ ਗਿਆ।
ਸ੍ਰੀ ਹਰ ਮੰਦਰ ਬੰਧਨ ਕਰਕੇ ਤਾਲ ਸਮੇਤ ਪਰਕਰਮਾ ਫਿਰਕੇ।
ਫਿਰ ਹਰੀ ਮੰਦਰ ਦੇ ਵਿਚ ਜਾ ਕੇ ਨਮਸਕਾਰ ਕੀਤੀ ਹੈ, ਹਰੀ ਮੰਦਰ ਦੇ ਤੇ ਸਰੋਵਰ ਦੇ ਸਮੇਤ ਪ੍ਰਦਖਣਾ ਕੀਤੀਆਂ ਪਰਕਰਮਾ ਕੀਤੀਆਂ।
ਪਏ ਅਰੂੜਨ ਚੱਲੇ ਅਗਾਰੀ
ਸੰਗ ਸੁੰਦਰੀ ਸ਼ੋਭਤ ਸਾਰੀ, ਮਾਨੋ ਕਿ ਘੋੜਿਆਂ ਦੇ ਉੱਤੇ ਅਸਵਾਰ ਹੋਏ ਨੇ, ਅੱਗੇ ਜਾਣ ਦੀ ਤਿਆਰੀ ਕੀਤੀ ਹੈ। ਸੰਗ ਸੁੰਦਰੀ ਸ਼ੋਭਤ ਸਾਰੀ, ਮਾਨੋ ਕਿ ਸਾਰੀ ਦੀ ਸਾਰੀ ਸੁੰਦਰ ਬਰਾਤ ਸੋਭਾ ਪਾਰੀ।
ਚਲੀ ਬਰਾਤ ਚੜਾਵਨ ਆਗੇ, ਗਾਵਤ ਗੀਤ ਮੋਦ ਮੈਂ ਪਾਗੇ।
ਬਰਾਤ ਨੂੰ ਵਿਦਾ ਕਰਨ ਦੇ ਵਾਸਤੇ ਮਾਨੋ ਕਿ ਬਹੁਤ ਸਾਰੀਆਂ ਔਰਤਾਂ ਨਾਲ ਦੀ ਨਾਲ ਗੀਤ ਗਾ ਰਹੀਆਂ ਨੇ, ਤੇ ਨਾਲੇ ਮਾਨੋ ਕਿ ਖੁਸ਼ੀ ਦੇ ਵਿੱਚ ਬਰਾਤ ਬਾਹਰ ਨੂੰ ਜਾ ਰਹੀ।
ਸ੍ਰੀ ਹਰ ਗੋਬਿੰਦ ਚੜੇ ਤੁਰੰਗ, ਸਜੀ ਚਮੂ ਚਾਲੀ ਗਨ ਸੰਗ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਘੋੜੇ ਦੀ ਸਵਾਰੀ ਕੀਤੀ ਹੈ, ਬਹੁਤ ਸਾਰੀ ਸਤਿਗੁਰਾਂ ਦੀ ਜਿਹੜੀ ਫੌਜ ਹੈ ਨਾ, ਉਹ ਵੀ ਮਾਨੋ ਕਿ ਨਾਲ ਚੱਲੀ।
ਤੌਸਾ ਕੀ ਗੰਭੀਰ ਤੂੰ ਕਾਰਨ, ਦੋਹਰੀ ਚੋਬ ਕਰੀ ਜਬ ਮਾਰਨ।
ਮਾਨੋ ਕਿ ਨਗਾਰੇ ਦੇ ਉੱਤੇ ਜਦੋਂ ਦੋਹਰੀ ਚੋਟ ਲਾਈ ਗਈ ਹੈ, ਉਸ ਵੇਲੇ ਬਹੁਤ ਗੰਭੀਰ ਤੇ ਉੱਚੀ ਧੁਨ ਦੇ ਨਾਲ ਨਗਾਰਾ ਖੜਕੇ।
ਸਯੰਦਨ ਸਕਟ ਅਨਕ ਹੀ ਚੱਲੇ, ਸਿਵਕਾ ਸਜਤ ਜ਼ਰੀ ਚਲ ਮਲੇ।
ਬਹੁਤ ਸਾਰੇ ਰੱਥ ਚੱਲੇ ਨੇ, ਬੜੇ ਗੱਡੇ ਚੱਲੇ ਨੇ, ਅਨੇਕ ਤਰ੍ਹਾਂ ਦੀਆਂ ਜਿਹੜੀਆਂ ਪਾਲਕੀਆਂ ਨੇ ਉਹ ਵੀ ਨਾਲ ਦੀ ਨਾਲ ਜਾ ਰਹੀਆਂ ਨੇ, ਜਿਨ੍ਹਾਂ ਪਾਲਕੀਆਂ ਨੂੰ ਬਹੁਤ ਹੀ ਸਾਰੀ ਜ਼ਰੀ ਲਾ ਕੇ ਸ਼ਿੰਗਾਰਿਆ ਗਿਆ, ਔਰ ਮਾਨੋ ਕਿ ਬੜੀ ਜ਼ਰੀ ਚਮਕਦੀ ਹੈ, ਝਿਲਮਿਲ ਕਰਦੀ।
ਥਾਤੀ ਬ੍ਰਿੰਦ ਦਰਬ ਕੀ ਲੀਨ, ਜੇਸ਼ਟ ਪੁੱਤਰ ਵਿਆਹ ਕੋ ਚੀਨ।
ਵੱਡੇ ਪੁੱਤਰ ਦਾ ਵਿਆਹ ਕਰਨ ਦੇ ਵਾਸਤੇ ਜਾ ਰਹੇ ਨੇ, ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਧਨ ਦੀਆਂ ਥੈਲੀਆਂ ਧਨ ਦੇ ਨਾਲ ਭਰ ਕੇ ਨਾਲ ਲਈਆਂ ਨੇ।
ਤੀਨੋ ਨੁਖਾ ਗੰਗ ਲੈ ਸੰਗ, ਅਪਰ ਨਾਰ ਸਗਰੀ ਸ਼ੁਭ ਅੰਗ।
ਆਪਣੀਆਂ ਤਿੰਨਾਂ ਨੂਹਾਂ ਨੂੰ ਨਾਲ ਲੈ ਕੇ ਮਾਤਾ ਗੰਗਾ ਜੀ ਵੀ ਬਰਾਤ ਨੂੰ ਵਿਦਾ ਕਰਨ ਦੇ ਵਾਸਤੇ ਬਾਹਰ ਆਏ ਨੇ। ਸਾਰੀਆਂ ਔਰਤਾਂ ਨੇ ਮਾਨੋ ਕੇ ਚੰਗੇ ਸੋਹਣੇ ਕੱਪੜੇ ਤੇ ਗਹਿਣੇ ਪਾਏ ਹੋਏ ਨੇ।
ਕਰ ਕੁਲ ਰੀਤ ਬਰਾਤ ਚੜਾਈ, ਅਦਕ ਆਨੰਦ ਲੈ ਆਈ।
ਕੁਲ ਦੀ ਰੀਤੀ ਨੂੰ ਪੂਰਾ ਕਰਕੇ ਬਰਾਤ ਨੂੰ ਸਾਰਿਆਂ ਨੇ ਵਿਦਾ ਕੀਤਾ, ਤੇ ਫਿਰ ਬਰਾਤ ਨੂੰ ਵਿਦਾ ਕਰਕੇ ਆਨੰਦ ਦੇ ਨਾਲ ਮਾਤਾ ਗੰਗਾ ਜੀ ਆਪਣੇ ਘਰ ਦੇ ਵਿੱਚ ਵਾਪਸ ਆ ਗਏ।
ਲੇ ਸਤਗੁਰ ਸੁਤ ਸੰਗ ਸੁਸੈਨਾ, ਚਲਤ ਸਕਲ ਕੋ ਹੇਰਤ ਨੈਨਾ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਮੇਤ ਸੈਨਾ ਦੇ ਆਪਣੇ ਪੁੱਤਰ ਨੂੰ ਨਾਲ ਲੈ ਕੇ ਚੱਲੇ ਨੇ। ਦੂਰੋਂ ਬਰਾਤ ਨੂੰ ਜਾਂਦਿਆਂ ਹੋਇਆ ਸਾਰਿਆਂ ਨੇ ਵੇਖਿਆ।
ਮਾਰਗ ਲੰਘ ਕਿਤਕ ਜਬ ਗਏ, ਸੰਧਿਆ ਸਮੇਂ ਸਿਵਰ ਸੁਭ ਕੀਏ।
ਬਹੁਤੇ ਸਾਰੇ ਮਾਰਗ ਨੂੰ ਇਸੇ ਤਰੀਕੇ ਦੇ ਨਾਲ ਤੈਅ ਕੀਤਾ ਗਿਆ। ਆਖਰਕਾਰ ਚਲਦਿਆਂ ਚਲਦਿਆਂ ਸ਼ਾਮਾਂ ਪੈ ਗਈਆਂ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕਰਕੇ ਉੱਥੇ ਡੇਰਾ ਲਾਇਆ।
ਤੈ ਸਥਾਨ ਸ੍ਰੀ ਨਾਨਕ ਕੇਰਾ, ਵਿਆਹਣ ਜਾਤ ਕਰਿਓ ਸ਼ੁਭ ਡੇਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੱਥੇ ਸਤਿਗੁਰਾਂ ਨੇ ਡੇਰਾ ਲਾਇਆ ਹੈ, ਉਹ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਜਗ੍ਹਾ ਸੀ। ਵਿਆਹਣ ਜਾਤ ਕਰਿਓ ਸ਼ੁਭ ਡੇਰਾ, ਮਾਨੋ ਕਿ ਜਿੱਥੇ ਵਿਆਹਣ ਜਾਂਦਿਆਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਡੇਰਾ ਕੀਤਾ ਸੀ, ਉਹ ਜਗ੍ਹਾ ਸੀ। ਤੇ ਹੁਣ ਬਾਬਾ ਗੁਰਦਿੱਤਾ ਜੀ ਨੂੰ ਵਿਆਹਣ ਦੇ ਵਾਸਤੇ ਗਏ ਨੇ, ਉਸੇ ਜਗ੍ਹਾ ਤੇ ਜਾ ਕੇ ਸਤਿਗੁਰੂ ਨਾਨਕ ਦੀ ਜਗ੍ਹਾ ਤੇ ਜਾ ਕੇ ਡੇਰਾ ਲਾਇਆ ਸਤਿਗੁਰੂ ਹਰਗੋਬਿੰਦ ਨੇ।
ਤਾਹਾਂ ਕਰੀ ਬੰਧਨ ਸਭ ਜਾਏ, ਬੂਝੇ ਕਿਸ ਥਲ ਗੁਰੂ ਬਤਾਏ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਜਗ੍ਹਾ ਤੇ ਜਾ ਕੇ ਨਮਸਕਾਰ ਕੀਤੇ, ਤੇ ਲਾਗਲੇ ਸਿੱਖਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਵਾਲ ਕੀਤਾ, ਸੱਚੇ ਪਾਤਸ਼ਾਹ ਇਹ ਕਿਹੜੀ ਜਗ੍ਹਾ ਹੈ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਾਨੋ ਕੇ ਸਾਰਾ ਕੁਝ ਦੱਸਿਆ। ਭਾਵ ਕੇ ਸਿੱਖਾਂ ਨੇ ਪੁੱਛਿਆ ਕਿ ਕਿਹੜੀ ਜਗ੍ਹਾ ਹੈ, ਕਿੰਨਾ ਗੁਰੂ ਸਾਹਿਬਾਨਾਂ ਦੀ ਜਗ੍ਹਾ ਹੈ? ਤਾਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਦੱਸਿਆ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਇਹ ਜਗ੍ਹਾ ਹੈ।
ਜਥਾ ਜੋਗ ਤੈ ਖਾਣਾ ਦਾਨਾ, ਸਭਿਨ ਕੀਨ ਆਨੰਦ ਮਹਾਨਾ।
ਕਵੀ ਜੀ ਲਿਖਦੇ ਨੇ ਕਿ ਜਥਾ ਜੋਗ ਸਾਰਿਆਂ ਨੇ ਪ੍ਰਸ਼ਾਦ ਪਾਣੀ ਛਕਿਆ ਹੈ, ਇਸ ਤੋਂ ਇਲਾਵਾ ਦਾਣਾ ਪੱਠਾ ਘੋੜਿਆਂ ਨੂੰ ਚਾਰਿਆ ਗਿਆ ਹੈ ਆਨੰਦ ਦੇ ਨਾਲ।
ਵਾਹਣ ਸਗਰੇ ਬਹੁ ਤ੍ਰਿਪਤਾਏ, ਕਰ ਬਿਸਰਾਮ ਸੁਨਿਸਾ ਬਿਤਾਏ।
वाहन उस चीज नूं आख्या जांदा है जिहदी सवारी करके चलिया जांदा है। हुण जिहड़े वाहन ने उह घोड़े ने जां बैल गड्डियां ने जां रथां नूं खिच्चण वाले घोड़े ने। कवि जी ने लिखिया वाहन सगरे बहुत तृप्ताए, जिहड़े वाहन ने ਉਹ ਸਾਰੇ ਦੇ ਸਾਰੇ ਦਾਣਾ ਪੱਠਾ ਖਾ ਕੇ ਬੜੇ ਤ੍ਰਿਪਤ ਹੋਏ ਨੇ, ਬੜੇ ਰੱਜੇ ਨੇ। ਕਰ ਬਿਸਰਾਮ ਸੋ ਨਿਸਾ ਬਿਤਾਏ, ਸਾਰਿਆਂ ਨੇ ਫਿਰ ਬਿਸਰਾਮ ਕੀਤਾ, ਆਰਾਮ ਕੀਤਾ ਤੇ ਰਾਤ ਨੂੰ ਗੁਜ਼ਾਰਿਆ। ਜਾਮ ਜਾਮ ਨੀ ਜਬੈ ਨਿਹਾਰ, ਲਗੀ ਚੋਬ ਤੋ ਸਾ ਕਾਰ। ਪਹਿਰ ਰਾਤ ਰਹਿੰਦੀ ਜਾਣ ਕੇ ਸਾਰੇ ਉੱਠੇ ਨੇ ਤੇ ਉੱਠਦਿਆਂ ਸਾਰ ਬੜੀ ਉੱਚੀ ਧੁਨ ਦੇ ਨਾਲ ਨਗਾਰਾ ਵਜਾਇਆ। ਸੁਣ ਤੇ ਉੱਠੇ ਸਭ ਤਿਆਰੀ ਕਰੀ, ਸੌਜ ਇਸ਼ਨਾਨ ਜਥਾ ਰੁਚ ਧਰੇ। ਜਦੋਂ ਨਗਾਰੇ ਦੇ ਉੱਤੇ ਚੋਟ ਲਾਈ ਗਈ, ਉਹਦੀ ਆਵਾਜ਼ ਨੂੰ ਸੁਣ ਕੇ ਸਾਰੇ ਦੇ ਸਾਰੇ ਉੱਠ ਗਏ ਨੇ। ਆਪੋ ਆਪਣੇ ਸਾਰਿਆਂ ਨੇ ਤਿਆਰੀ ਕੀਤੀ ਹੈ, ਇਸ਼ਨਾਨ ਪਾਣੀ ਕਰਕੇ ਰੁਚੀ ਦੇ ਨਾਲ ਤਿਆਰ ਹੋਏ। ਨਿਜ ਨਿਜ ਵਾਹਨ ਕਾਛਣ ਕਰੇ, ਪੁਣ ਸਤ ਗੁਰ ਅਸਵਾਰੀ ਕਰੇ। ਸਾਰਿਆਂ ਬਰਾਤੀਆਂ ਨੇ ਮਾਨੋ ਕਿ ਆਪਾਂ ਆਪਣੇ ਵਾਹਨਾਂ ਨੂੰ ਫਵਾਇਆ ਹੈ, ਸ਼ਿੰਗਾਰਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੀ ਘੋੜੇ ਦੀ ਸਵਾਰੀ ਕੀਤੀ। ਚੱਲਣ ਸਮੇਂ ਬਾਜੇ ਸਮਧਾਈ, ਪਟੈ ਨਿਸ਼ਾਨ ਧੁਨ ਉਠਵਾਈ। ਜਦੋਂ ਬਰਾਤ ਚੱਲਣ ਲੱਗੀ ਤੇ ਬਹੁਤ ਸਾਰੇ ਵਾਜੇ ਵਜਾਏ ਗਏ ਨੇ, ਬੜੀ ਉੱਚੀ ਧੁਨ ਦੇ ਨਾਲ ਧੌਂਸਿਆਂ ਦੇ ਉੱਤੇ ਚੋਟਾਂ ਲਾਈਆਂ। ਤੁਰਰੀ ਢੋਲ ਬੰਸਰੀ ਘਨੀ, ਝਾਂਜ ਨਫੀਰੀ ਨਾਦਤ ਸਨੀ। ਇਹ ਸਾਰੇ ਦੇ ਸਾਰੇ ਸਾਜ ਨੇ, ਸ਼ਹਿਨਾਈਆਂ ਨੇ, ਢੋਲ ਨੇ, ਬੰਸਰੀਆਂ ਨੇ, ਇਸ ਤੋਂ ਇਲਾਵਾ ਨਫੀਰੀਆਂ ਨੇ, ਸ਼ਹਿਨਾਈਆਂ ਨੇ, ਸਾਰਿਆਂ ਨੇ ਇੱਕੋ ਸਮੇਂ ਧੁਨ ਉੱਚੀ ਨੂੰ ਉਠਾਇਆ।
ਚਲੀ ਬਰਾਤ ਉਮੜ ਕਰ ਐਸੇ, ਨੀਰ ਪ੍ਰਵਾਹ ਬੇਗ ਜੁੱਤ ਜੈਸੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਬਹੁਤੀ ਸਾਰੀ ਸਜਾਵਟ ਦੇ ਨਾਲ ਜਿਹੜੀ ਬਰਾਤ ਹੈ ਉਹ ਅੱਗੇ ਚੱਲੀ ਹੈ। ਮਾਨੋ ਕਿ ਇਸ ਤਰ੍ਹਾਂ ਉਮੜ ਕੇ ਬਰਾਤ ਅੱਗੇ ਜਾ ਰਹੀ ਹੈ, ਜਿਵੇਂ ਕਿ ਵਿਸ਼ਾਲ ਕਿਸੇ ਨਦੀ ਜਾਂ ਦਰਿਆ ਦਾ ਪ੍ਰਵਾਹ ਜਾਂਦਾ ਹੋਵੇ, ਇਸ ਤਰੀਕੇ ਦੇ ਨਾਲ ਬਰਾਤ ਅੱਗੇ ਨੂੰ ਜਾ ਰਹੀ ਹੈ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਕਥਾ ਨੂੰ ਅੱਗੇ ਜਿਸ ਤਰ੍ਹਾਂ ਬਿਆਨ ਕਰਨਗੇ, ਮੈਂ ਉਹ ਕੱਲ ਦੇ ਪ੍ਰਸੰਗ ਦੇ ਵਿੱਚ ਅਰਜ ਕਰਾਂਗਾ। ਸਮੇਂ ਦੀ ਸਮਾਪਤੀ ਹੈ। ਅੱਜ ਇੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੇ ਸਾਧ ਸੰਗਤ ਤੋਂ ਖਿਮਾ ਦਾ ਯਾਚਕਾਂ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ।